تو پئی تب اکبر نے بہت سرا نکس ویر تیت چڑن اما انیک انیک ان منو سکیل گمنے پوپ پنت پگ میل.
واہگرو جی کا خالصہ واہگرو جی کی فتح. پرم ستکاریو ستگرو صاحب جی دی پاون پوتر نگی گوت وکھے براجمان گرو سواری گرو خالصہ سات سنگت جیو آپ جی وڑ پا گئے ہو کہ ستگرو پاتشاہ جی دی اپار بخشش دوارا نتا پرتی سندھیا ویلے گرو چرنا وکھے حاضریاں بھردے ہوئے تیگ بہادر سمرے ہے سب تھائی ہوئے سہائے. ایسے ستگرو سری گرو تیگ بہادر مہاراج جی دا پاون اتہاس سرون کر رہے ہو. گربانی دا ایک بچن ہے تیرت ادم ستگرو کیا سب لوگ ادرن ارتھا. کہ سری گرو نانک مہاراج گرو انگد دیو جی اونا تو پرنت گرو امرداس پاتشاہ نے خاص طور تے پھر سری گرو ہر گوبند صاحب جی نے تے پھر گرو تیگ بہادر مہاراج جی نے لگ پگ گرو نانک مہاراج تیجے پاتشاہ چھویں پاتشاہ نویں پاتشاہ اتے دسویں پاتشاہ جی نے زیادہ سفر کیتا. سفر دا پاو یاترا کیتیاں او کنا لئی تیرتھاں دا ادھار کرن لئی جڑے جڑے لوگ کوئی پاپی کوئی پکھنڈی جا کوئی مہاتما جان ستگر پاتشاہ دی اڑیق کر رہے سن ستگر مہاراج اونا دے ادھار لئی تیرت ادم ستگر کیا سب لوگ ادھرڑ ارتھا. ایسے گرو تیگ بہادر مہاراج جڑے پٹنے شہر ول جا رہے ہیں تے کل بارہویں راس آرمبھ ہوئی ہے سری گرو پرتاپ سورج جنت جی دی مہا کوی سنتوکھ سنگھ جی بیان کر رہے ہیں کہ جس ویلے اکبر بادشاہ تخت تے بیٹھیا تے اونے ہر پاسے اپنا راج کیتا تے ہر پاس سکہ میرا چلے ہر راج ہر صوبہ تے ہر صوبے دے جڑے اہلکار میرے تابع دار ہون کیونکہ ہر راجہ اے ہی چاہندا ہے کہ میرا راج پورے ہندوستان تے ہووے. آج کل ورگے اے منتری بھی اے ہی چاہندے کہ اسی پورے ہندوستان تے راج کریے پر ایک علاقہ کامروپ دیش دا جڑا کسے دے دین نہیں اوتھے منتراں دا بہتا زور تے اکبر بادشاہ نے چلاکی کھیڈی کہ راجہ مان سنگھ جڑا کسے تو جتیا نہیں جاؤں گا ہے اے راجپوت راجہ جنہیں پشم دے علاقے دے ہر وڈے وڈے جو دے نوں کوئی ملیش ہووے کوئی پاپی ہووے سب نو سر کیتا فتح کیتا تے فتح کر کے اے مان سنگھ راجہ جدو دلی وڑیا تے کی ویکھدا انیکاں کسائی گواں دا بد کر رہے ہیں. راجے نو غصہ آ گیا ایسی تیگ واہی کہ جڑا اڑیا سو چڑیا ਜਿਹੜੇ ਦੌੜ ਗਏ ਉਹ ਬਚ ਗਏ। ਕਈਆਂ ਨੂੰ ਮਾਰ ਕੇ ਰਾਜਾ ਬਾਦਸ਼ਾਹ ਦੇ ਦਰਬਾਰ ਵਿਖੇ ਪਹੁੰਚਿਆ ਤੇ ਬਾਦਸ਼ਾਹ ਨੇ ਬੜਾ ਸਨਮਾਨ ਕੀਤਾ, ਆਓ ਜੀ ਬੈਠੋ ਜੀ। ਐਲਾਨ ਕੀਤਾ ਕਿ ਹੈ ਕੋਈ ਸੂਰਮਾ ਜਿਹੜਾ ਪਾਨਾ ਦਾ ਬੀੜਾ ਚਬਾਵੇ, ਇਹ ਨੰਗੀ ਤੇਗ ਨੂੰ ਚੁੱਕੇ ਤੇ ਕਾਮਰੂ ਦੇਸ਼ ਵੱਲ ਜਾਵੇ। ਰਾਜੇ ਦੀ ਨਿਗਾਹ ਦੂਜੇ ਮੰਤਰੀਆਂ ਵੱਲ, ਦੂਜੇ ਯੋਧਿਆਂ ਵੱਲ, ਪਰ ਮਨ ਵਿੱਚ ਕਪਟ ਕਿ ਅਕਬਰ ਇਹੀ ਚਾਹੁੰਦਾ ਹੈ ਕਿ ਰਾਜਾ ਮਾਨ ਸਿੰਘ ਇਹ ਤੇਗ ਉਠਾਵੇ। ਤੇ ਦੂਜੇ ਪਾਸੇ ਰਾਜੇ ਮਾਨ ਸਿੰਘ ਨੂੰ ਆਪਣੇ ਆਪ ਤੇ ਬਹੁਤਾ ਗੁਮਾਨ ਕਿ ਮੈਂ ਹੀ ਵੱਡਾ ਸੂਰਮਾ ਹਾਂ, ਬਾਕੀ ਛੋਟੇ ਮੋਟੇ ਸੂਰਮੇ ਮੇਰੇ ਸਾਹਮਣੇ ਤੁਛ ਬਰਾਬਰ ਹਨ। ਰਾਜੇ ਨੇ ਆਪਣੇ ਆਵਾਨ ਤੇ ਬਹੁਤਾ ਗਰਵ ਕੀਤਾ, ਗੁਮਾਨ ਕੀਤਾ ਤੇ ਉਹ ਤੇਗ ਚੁੱਕੀ ਤੇ ਪਾਨਾ ਦਾ ਬੀੜਾ ਚਬਾਇਆ। ਰਾਜਾ ਹੁਣ ਜੰਗ ਲਈ ਤਿਆਰ ਬਰ ਤਿਆਰ ਹੋ ਕੇ ਕਾਮਰੂਪ ਦੇਸ਼ ਜਾ ਰਿਹਾ ਹੈ। ਤੇ ਆਓ ਇਸ ਤੋਂ ਅਗਲਾ ਇਤਿਹਾਸ ਮਹਾਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਸਾਰੇ ਗੁਰਮੁਖ ਜਨ, ਗੁਰੂ ਕੇ ਪਿਆਰੇ, ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੋ। ਜਿਉ ਬੁਲਾਵੇ ਹੈ ਤਿਉ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਆਓ ਸਤਿਗੁਰ ਪਾਤਸ਼ਾਹ ਤੋਂ ਹੀ ਇਤਿਹਾਸ ਸਰਵਣ ਕਰੀਏ ਜੀ। ਸਾਰੇ ਗੁਰਮੁਖ ਗਜ ਵੱਜ ਕੇ ਉਚਾਰਨ ਕਰੋ ਜੀ ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਗੁਰੂ ਸਾਹਿਬ ਜੀਓ। ਚੌਪਈ ਮਾਨ ਸਿੰਘ ਪੁਰਬ ਮੈਂ ਜਾਏ, ਆਪਣੋ ਅਧਿਕ ਪ੍ਰਤਾਪ ਦਿਖਾਏ।
ਅਕਬਰ ਬਾਦਸ਼ਾਹ ਇਹੀ ਚਾਹੁੰਦਾ ਹੈ ਕਿ ਮਾਨ ਸਿੰਘ ਹੈ ਤਾਂ ਬੜਾ ਵੱਡਾ ਯੋਧਾ, ਇਹ ਇੱਥੇ ਰਹਿ ਗਿਆ ਤੇ ਜਦੋਂ ਮੇਰਾ ਅੰਤ ਹੋਵੇਗਾ ਜਾਂ ਜਦੋਂ ਸਾਡੇ ਰਾਜ ਵਿੱਚ ਝਗੜਾ ਪਵੇਗਾ ਤੇ ਨੁਕਸਾਨ ਇਹ ਪਹੁੰਚਾਵੇਗਾ, ਪਹਿਲਾਂ ਇਹਦਾ ਹੀ ਅੰਤ ਕਰ ਦਈਏ। ਇਹ ਮਾਨ ਸਿੰਘ ਰਾਜਾ ਰਾਜਪੂਤਾਨੇ ਦਾ ਵੱਡਾ ਰਾਜਪੂਤ, ਇਹ ਕਾਮਰੂ ਦੇਸ਼ ਵਿਖੇ ਜਾਵੇ, ਪੂਰਬ ਵੱਲ ਜਾਵੇ ਤੇ ਉਹ ਇਲਾਕਾ ਸਰ ਕਰਕੇ ਫਤਿਹ ਕਰਕੇ ਆਵੇ।
ਬਹੁਤ ਦੇਸ਼ ਕੋ ਜੀਤਨ ਕਰਿਓ, ਦੇਖ ਬਲੀ ਕੋ ਕਉ ਨ ਅੜਿਓ।
ਇਹਨੇ ਹਰ ਇਲਾਕਾ ਫਤਿਹ ਕੀਤਾ, ਜਿੱਥੇ ਜਿੱਥੇ ਮਾਨ ਸਿੰਘ ਗਿਆ ਉਸ ਇਲਾਕੇ ਨੂੰ ਸਰ ਕਰਕੇ ਫਤਿਹ ਕਰਕੇ ਇਹਨੇ ਮੋਰਚੇ ਐਸੇ ਗੱਡੇ ਕਿ ਹਰ ਪਾਸੇ ਇਹਦਾ ਰਾਜ ਹੈ, ਇਹਦੇ ਸਾਹਮਣੇ ਕੋਈ ਨਹੀਂ ਅੜਿਆ।
ਬ੍ਰਹਮਪੁੱਤਰ ਨਦੀ ਏਕ ਮਹਾਨਾ, ਗੁਹਾਟੀ ਪੁਰ ਪਾਰਸ ਥਾਨਾ।
ਤੇ ਉਹ ਪੂਰਬ ਦਾ ਇਲਾਕਾ ਜਿੱਥੇ ਬ੍ਰਹਮਪੁੱਤਰ ਦਰਿਆ ਲਗਭਗ ਜਿਹਦਾ ਪਾੜ ਜਿਹਦੀ ਚੌੜਾਈ ਚਾਰ ਕੋਹ ਤੱਕ ਹੈ, ਤੇ ਗੁਹਾਟੀ ਦੇ ਵੱਲ ਇਹ ਇਲਾਕਾ ਹੈ ਜਿਸ ਪਾਸੇ ਕਾਮਰੂਪ ਦੇਸ਼ ਦੇ ਲੋਕ ਰਹਿੰਦੇ ਹਨ।
ਰੰਗਾ ਮਾਟੀ ਐ ਉਰਾਰੇ, ਲਿਟ ਦਲ ਜੋਤੇ ਡੇਰਾ ਡਾਰੇ।
ਬ੍ਰਹਮਪੁੱਤਰ ਦਰਿਆ ਦੇ ਉਰਲੇ ਪਾਸੇ ਇੱਕ ਰੰਗਾ ਘਾਟੀ ਹੈ ਤੇ ਪਰਲੇ ਪਾਸੇ ਗੁਹਾਟੀ ਦਾ ਇਲਾਕਾ, ਤੇ ਰਾਜਾ ਇਹੀ ਚਾਹੁੰਦਾ ਹੈ ਕਿ ਮਾਨ ਸਿੰਘ ਉਸ ਪਾਸੇ ਜਾਵੇ।
ਚਤੁਰ ਕੋਸ ਪਾਟਾ ਤਿਸ ਨਦ ਕੋ, ਉਤਰਨ ਪਾਰ ਵਿਦਾਰੈ ਮਦ ਕੋ।
ਖਾਲਸਾ ਜੀਓ, ਚਤੁਰ ਕੋ ਭਾਵ ਚਾਰ ਕੋਹ ਦਾ ਪਾੜ ਹੈ, ਚਾਰ ਕੋਹ ਚੁੜਾਈ ਇਸ ਦਰਿਆ ਦੀ, ਤੇ ਜਿਹੜਾ ਇਸ ਦਰਿਆ ਨੂੰ ਪਾਰ ਕਰਦਾ ਹੈ ਭਾਵ ਉਹਦੇ ਵਿੱਚ ਅਹੰਕਾਰ ਨਹੀਂ ਰਹਿੰਦਾ, ਉਹਦਾ ਅਹੰਕਾਰ ਖਤਮ ਹੋ ਜਾਂਦਾ ਹੈ।
ਪਾਰ ਜਾ ਕਾ ਮੱਥਿਆ ਮੰਦਰ, ਬਸੈ ਵਿਸਾਲ ਨਗਰ ਤੈ ਸੁੰਦਰ।
ਬ੍ਰਹਮਪੁੱਤਰ ਦਰਿਆ ਦੇ ਪਰਲੇ ਪਾਸੇ ਕਮੱਖਿਆ ਦੇਵੀ ਦਾ ਮੰਦਰ ਹੈ ਤੇ ਜਿਸ ਪਾਸੇ ਮੰਤਰ ਯੰਤਰ ਕਰਨ ਵਾਲੇ ਅਨੇਕਾਂ ਲੋਕ ਰਹਿੰਦੇ ਹਨ।
ਇਸੀ ਦੇਸ਼ ਤੋਂ ਭੂਪਤ ਭਾਰੀ, ਰਾਜਧਾਨੀ ਨਿਜ ਪੁਰੀ ਸੁਧਾਰੇ।
ਉਸ ਕਾਮਰੂਪ ਦੇਸ਼ ਦਾ ਰਾਜਾ ਬੜਾ ਭਾਰੀ ਰਾਜਾ ਹੈ, ਜਿਸ ਨੇ ਪੂਰੇ ਇਲਾਕੇ ਵਿਖੇ ਆਪਣਾ ਰਾਜ ਕਮਾਇਆ ਹੋਇਆ ਹੈ।
ਸਬਲ ਬਾਨੀ ਲੀਏ ਮਹਾਨਾ ਬਸਾ ਨਰੇਸ਼ਰ ਦੇਵ ਸਮਾਨਾ।
ਦੇਵਤੇ ਸਮਾਨ ਉਹ ਰਾਜਾ ਰਹਿੰਦਾ ਜਿਹਦੇ ਕੋਲ ਬਹੁਤਾ ਬਲ ਹੈ, ਬਹੁਤੇ ਮੰਤਰ ਜੰਤਰ ਹਨ, ਤੇ ਦੇਵਤਾ ਸਮਾਨ ਉਹਦੀ ਪੂਜਾ ਹੁੰਦੀ ਹੈ।
ਸਦਾ ਉਪਾਸ਼ਨ ਦੇਵੀ ਕਰਤਾ ਆਦ ਸ਼ਕਤ ਕੋ ਧਿਆਨ ਸੁਧਰਤਾ।
ਰਾਜਾ ਹਰ ਵੇਲੇ ਦੇਵੀ ਦੀ ਪੂਜਾ ਕਰਦਾ। ਆਦ ਸ਼ਕਤੀ, ਆਦ ਸ਼ਕਤੀ ਦਾ ਅਰਥ ਹੈ ਮਾਇਆ, ਭਗਵਤੀ, ਈਸ਼ਵਰੀ, ਐਸੇ ਅਨੇਕਾਂ ਨਾਮ ਇਸ ਆਦ ਭਗਵਤੀ ਦੇ, ਤੇ ਰਾਜਾ ਇਹਦੀ ਪੂਜਾ ਕਰਦਾ ਹੈ।
ਨਿਸਪ੍ਰਤ ਹੋਮ ਵਿਸਾਲ ਕਰਾਵੇ, ਧੂਪ ਦੀਪ ਚੰਦਨ ਚਰਚਾਵੇ।
ਰੋਜ ਰਾਜਾ ਕਦੀ ਜਗ ਕਰਦਾ, ਕਦੀ ਆਰਤੀ ਕਰਦਾ, ਕਦੀ ਧੂਪ ਦੀਪ ਲੈ ਕੇ ਘੰਟੀਆਂ ਗੜਕਾਉਂਦਾ ਹੈ। ਇਸ ਤਰ੍ਹਾਂ ਬਾਰ ਬਾਰ ਰਾਜਾ ਦੇਵੀ ਦੀ ਪੂਜਾ ਹੀ ਕਰਦਾ ਰਹਿੰਦਾ ਹੈ।
ਮਾਨ ਸਿੰਘ ਤੋਂ ਐਬ ਸੁਣਿਓ, ਯਤਨ ਹਤਨ ਕਾ ਚਿਤ ਮੈਂ ਗੁਣਿਓ।
ਜਦੋਂ ਰਾਜੇ ਨੇ ਸੁਣਿਆ ਕਿ ਮਾਨ ਸਿੰਘ ਰਾਜਾ ਆ ਰਹੇ, ਇਹ ਰਾਜਾ ਬੜਾ ਬਲੀ ਰਾਜਾ ਹੈ, ਤੇ ਹੁਣ ਇਹਨੂੰ ਕਿਵੇਂ ਮਾਰੀਏ, ਇਹ ਯਤਨ ਆਪਣੇ ਮਨ ਵਿਖੇ ਕਰਨਾ ਚਾਹੁੰਦਾ ਹੈ।
ਮੰਤਰ ਪਾਠ ਕਰ ਬਲੀ ਸੁਦੈ ਕੈ, ਸ਼ਕਤ ਚਲਾਈ ਮਨ ਰਿਸ ਕਹਿ ਕੈ।
ਕਾਮਰੂਪ ਰਾਜੇ ਨੇ ਆਪਣੇ ਵੱਲੋਂ ਅਨੇਕਾਂ ਮੰਤਰ ਜੰਤਰ ਕੀਤੇ, ਕਿਉਂਕਿ ਜਾਦੂ ਟੋਣੇ ਕਰਨ ਵਾਲੇ ਅਨੇਕਾਂ ਲੋਕ ਹਨ। ਕੋਈ ਮੰਤਰ ਦਾ ਜਾਪ 40 ਦਿਨ ਕਰ ਲੈਣਾ ਤੇ ਉਹਨਾਂ ਵੱਲ ਸਿੱਧੀ ਆ ਜਾਂਦੀ ਹੈ, ਰਿਧੀਆਂ ਸਿੱਧੀਆਂ ਆ ਜਾਂਦੀਆਂ। ਪਰ ਗੁਰਬਾਣੀ ਆਖਦੀ ਹੈ, ਬਚਨ ਹੈ ਮਹਾਰਾਜ ਜੀ ਦਾ, ਰਿਧ ਸਿੱਧ ਅਵਰਾ ਸਾਧ, ਗੁਰੂ ਕੇ ਸਿੱਖ ਇਹਨਾਂ ਤੋਂ ਦੂਰ ਹੀ ਹਨ। ਪਰ ਕਈ ਰਾਜੇ ਤੇ ਕਈ ਅਨੇਕਾਂ ਪਖੰਡੀ ਆਪਣੇ ਕੋਲ ਰਿਧੀਆਂ ਸਿੱਧੀਆਂ ਕਮਾਉਣ ਵਾਲੇ ਇਹ ਢੰਗ ਢੋਂਗ ਕਰਦੇ ਹਨ, ਤੇ ਰਾਜੇ ਨੇ ਇਹੀ ਢੰਗ ਵਰਤਿਆ ਹੈ।
ਸ਼ਕਤ ਚਲਾਈ ਮਨ ਰਿਸ ਕਹਿ ਕੇ,
ਆਪਣੇ ਮਨ ਵਿੱਚ ਗੁੱਸਾ ਕਰਕੇ ਰਾਜੇ ਨੇ ਐਸੀ ਸ਼ਕਤੀ ਚਲਾਈ ਹੈ।
ਜਿਸ ਛਿਨ ਹਤਨ ਹਿਤ ਸੋ ਆਏ, ਮਾਨ ਸਿੰਘ ਬੈਠਿਓ ਸੁਚ ਥਾਏ।
ਇਸ ਵੇਲੇ ਉਹ ਸ਼ਕਤੀ ਰਾਜੇ ਮਾਨ ਸਿੰਘ ਨੂੰ ਮਾਰਨ ਆਈ, ਤੇ ਉਸ ਵੇਲੇ ਰਾਜਾ ਮਾਨ ਸਿੰਘ ਪਵਿੱਤਰ ਥਾਂ ਤੇ ਬੈਠਾ ਸੀ, ਭਾਵ ਦੁਰਗਾ ਦਾ ਪਾਠ ਕਰ ਰਿਹਾ ਸੀ। ਜਿਸ ਦੁਰਗਾ ਦਾ ਪਾਠ ਗੁਰੂ ਕਲਗੀਧਰ ਪਾਤਸ਼ਾਹ ਜੀ ਬਿਆਨ ਕਰਦੇ, ਇਹ ਤਾਂ ਸਤਿਗੁਰੂ ਪਾਤਸ਼ਾਹ ਦੀ ਆਪਣੀ ਬਾਣੀ ਹੈ। ਪਰ ਇਸ ਤੋਂ ਪਹਿਲਾਂ ਵੀ ਅਨੇਕਾਂ ਰਾਜੇ ਦੁਰਗਾ ਦਾ ਪਾਠ ਕਰਦੇ ਸਨ।
ਪਾਠ ਚੰਡ ਕਾ ਕਰਤ ਕਰਾਵਤ, ਚੌਂਦ ਬ੍ਰਹਮ ਕਵਚ ਕੋ ਗਾਵਤ।
ਚੰਡੀ ਦਾ ਪਾਠ ਕਰ ਰਿਹਾ ਸੀ, ਤੇ ਜਿਸ ਅਰਦਾਸ ਵਿਖੇ ਅਸੀਂ ਪਹਿਲੀ ਪੌੜੀ ਪੜਦੇ ਆ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਪਹਿਲੀ ਪੌੜੀ ਚੰਡੀ ਦੀ ਵਾਰ ਦੀ ਹੈ। ਪਰ ਕਲਗੀਧਰ ਪਾਤਸ਼ਾਹ ਨੇ ਬਾਣੀ ਬਣਾਈ ਹੈ। ਇਸ ਤੋਂ ਪਹਿਲਾਂ ਵੀ ਰਾਜੇ ਅਨੇਕਾਂ ਪੁਜਾਰੀ, ਅਨੇਕਾਂ ਚੰਡੀ ਦਾ ਪਾਠ ਕਰਨ ਵਾਲੇ, ਉਹ ਆਪਣੀ ਦੇਵੀ ਦੀ ਉਸਤਤ ਕਰਦੇ ਸਨ, ਤੇ ਰਾਜਾ ਚੰਡੀ ਦਾ ਵਾਰ ਕਰ ਰਿਹਾ ਸੀ, ਜਿਹਦੇ ਆਲੇ ਦੁਆਲੇ ਬ੍ਰਹਮ ਕਵਚ ਬਣ ਗਿਆ। ਆਖੋ ਸਤਨਾਮ। ਖਾਲਸਾ ਜੀਓ, ਬ੍ਰਹਮ ਕਵਚ ਦਾ ਅਰਥ ਹੈ ਕਿ ਜਿਹਦੇ ਆਲੇ ਦੁਆਲੇ ਚੱਕਰ ਬਣ ਜਾਵੇ। ਚੌਗਿਰਦ ਹਮਾਰਾ ਰਾਮਕਾਰ, ਦੁੱਖ ਲਗੈ ਨਾ ਭਾਈ। ਚਾਰੋ ਪਾਸੇ ਕਵਚ ਬਣ ਜਾਣਾ, ਕੋਈ ਮੰਤਰ ਜੰਤਰ, ਕੋਈ ਦੁੱਖ ਤਕਲੀਫ ਉਹਦੇ ਨੇੜੇ ਨਹੀਂ ਆਉਂਦੇ। ਐਸਾ ਬ੍ਰਹਮ ਕਵਚ ਰਾਜੇ ਦੇ ਆਲੇ ਦੁਆਲੇ ਬਣ ਗਿਆ ਹੈ।
ਜਬ ਸੋ ਸ਼ਕਤ ਸੰਘਾਰਨ ਆਏ, ਕਰ ਨਾ ਸਕੀ ਬਲ ਟਿਕ ਸਿੱਤ ਲਾਏ।
ਉਹ ਸ਼ਕਤੀ ਰਾਜੇ ਮਾਨ ਸਿੰਘ ਨੂੰ ਮਾਰਨ ਵਾਸਤੇ ਆਈ, ਪਰ ਉਹਦਾ ਬਲ ਨਹੀਂ ਚੱਲਿਆ, ਕਿਉਂਕਿ ਰਾਜਾ ਚੰਡੀ ਦੀ ਵਾਰ ਦਾ ਪਾਠ ਕਰ ਰਿਹਾ ਸੀ। ਇਸ ਕਰਕੇ ਉਹ ਸ਼ਕਤੀ ਵਾਪਸ ਚਲੀ ਗਈ ਹੈ।
ਕਰ ਹੱਥ ਕਾਲ ਕਾ ਰਾਖਿਓ, ਉਤੋਂ ਧਿਆਨ ਦੇਵੀ ਅਬਲਾਖਿਓ।
ਤੇ ਕਾਲਕਾ ਨੇ ਹੱਥ ਦੇ ਕੇ ਆਪਣੇ ਭਗਤ ਦੀ ਰਕਸ਼ਾ ਕੀਤੀ ਹੈ, ਤੇ ਰਾਜੇ ਦਾ ਨਿਸ਼ਚਾ ਹੋਰ ਵੱਧ ਗਿਆ ਹੈ।
ਬਲ ਦਲ ਕੋ ਕਰ ਕੇ ਨਿਰਪਮਾਨ, ਚਹਿਤ ਵਿਜੈ ਕਰਬੋ ਤਿਸ ਥਾਨ।
ਰਾਜਾ ਚਾਹੁੰਦਾ ਹੈ ਕਿ ਮੇਰੇ ਕੋਲ ਬਹੁਤਾ ਬਲ ਹੈ, ਬਹੁਤੀਆਂ ਫੌਜਾਂ ਹਨ, ਤੇ ਕਾਮਰੂਪ ਦੇਸ਼ ਨੂੰ ਮੈਂ ਫਤਿਹ ਕਰ ਲਵਾਂ, ਰਾਜੇ ਦੇ ਮਨ ਦੀ ਇਹੀ ਅਭਲਾਖਾ ਹੈ।
ਕਿਤ ਕਿਤ ਫੈਲ ਪਰੀ ਬਦ ਅਨੀ ਰਾਸਸ ਦੇਸ਼ ਦੇਖ ਕਰ ਕਨੀ।
ਕਿੱਥੇ ਕਿੱਥੇ ਵੇਖੋ ਫੌਜਾਂ ਹੀ ਫੌਜਾਂ, ਫੌਜਾਂ ਹੀ ਫੌਜਾਂ, ਰਾਜੇ ਦੀਆਂ ਬੇਸ਼ੁਮਾਰ ਫੌਜਾਂ। ਤੇ ਰਾਜਾ ਇਹੀ ਚਾਹੁੰਦਾ ਹੈ, ਇਹਨਾਂ ਫੌਜਾਂ ਦੇ ਬਲ ਦੁਆਰਾ ਮੈਂ ਇਸ ਦੇਸ਼ ਨੂੰ ਫਤਿਹ ਕਰ ਲਵਾਂ।
ਨਿਜ ਲੋਕਨ ਪੈ ਜਾਨ ਮਿਸਾਲਾ, ਲੋਕਾਂ ਰਚੀ ਏਕ ਮੈਂ ਪਾਲਾ।
ਦੂਜੇ ਪਾਸੇ ਕਾਮਰੂਪ ਦੇਸ਼ ਦੇ ਰਾਜੇ ਨੇ ਆਪਣੇ ਪ੍ਰਜਾ ਦਾ, ਆਪਣੇ ਲੋਕਾਂ ਦਾ ਭੈ ਜਾਣ ਕੇ ਇੱਕ ਐਸੀ ਨੌਕਾ ਕਸ਼ਤੀ ਰਚੀ ਹੈ।
ਇਸ ਪਰ ਪੁਤਲੀ ਰੁਚਿਰ ਬਣਾਏ, ਜਨ ਸਾਚੀ ਚਰੀਆਂ ਬਿਤਾਏ।
ਬੜੀ ਸੋਹਣੀ ਕਿਸ਼ਤੀ, ਬੜੀ ਸੋਹਣੀ ਨੌਕਾ, ਤੇ ਉਸ ਨੌਕਾ ਤੇ ਪੁਤਲੀਆਂ ਰਚਤੀਆਂ, ਬੜੀਆਂ ਸੋਹਣੀਆਂ ਵੇਸ਼ਵਾਵਾਂ ਪੁਤਲੀਆਂ ਵਾਂਗ ਉਥੇ ਰਚੀਆਂ ਹਨ।
ਜਨ ਸਾਚੀ ਚਰੀਆਂ ਬਿਠਾਏ,
ਪੁਤਲੀਆਂ ਨਹੀਂ ਕੋਈ ਸੱਚੀ ਔਰਤਾਂ ਹਨ, ਸੱਚੀ ਇਸਤਰੀਆਂ ਰਾਜੇ ਨੇ ਬਣਾਈਆਂ ਹਨ।
ਫੂਲ ਕਮਲ ਕੋ ਕਰਿਓ ਬਨਾਵਨ, ਮਹਾ ਸੁਗੰਧਤ ਵੋ ਮਨ ਭਾਵਨ।
ਉਹਨਾਂ ਦੇ ਹੱਥ ਵਿੱਚ ਕਮਲ ਦਾ ਫੁੱਲ ਫੜਾਤਾ। ਰਾਜੇ ਕੋਲ ਇਤਨੀਆਂ ਸ਼ਕਤੀਆਂ, ਇਤਨੇ ਮੰਤਰ ਜੰਤਰ, ਤੇ ਬੜੀ ਸੋਹਣੀਆਂ ਇਸਤਰੀਆਂ ਬਣਾਤੀਆਂ, ਤੇ ਉਹਨਾਂ ਦੇ ਹੱਥ ਵਿੱਚ ਕਮਲ ਦਾ ਫੁੱਲ ਫੜਾ ਦਿੱਤਾ ਹੈ।
ਅਬ ਮੰਤਰ ਕਰ ਸਰਬ ਪ੍ਰਕਾਰਾ, ਮਾਨ ਸਿੰਘ ਕੋ ਨਾਮ ਉਚਾਰਾ।
ਇਹ ਰਾਜੇ ਨੇ ਮਾਨ ਸਿੰਘ ਦਾ ਨਾਮ ਲੈ ਕੇ ਸ਼ਕਤੀਆਂ ਛੱਡੀਆਂ। ਜਿਹਦੇ ਕੋਲ ਸ਼ਕਤੀਆਂ ਭੇਜਣੀਆਂ ਉਹਦਾ ਨਾਮ ਲੈਣਾ ਪੈਂਦਾ। ਅੱਜ ਕੱਲ ਕਈ ਈਰਖਾਲੂ ਐਸੀ ਸ਼ਕਤੀਆਂ ਦਾ ਜਾਪ ਕਰਦੇ ਕਿ ਦੂਜੇ ਨੂੰ ਮਾਰਨ ਲਈ, ਦੂਜੇ ਨੂੰ ਦਬਾਉਣ ਲਈ ਜਾਂ ਡਰਾਉਣ ਲਈ ਉਹਦਾ ਨਾਮ ਲੈ ਕੇ ਉਸ ਸ਼ਬਦ ਦਾ ਜਾਪ ਕਰਦੇ। ਪਰ ਖਾਲਸੇਪਨ ਦੀ ਮਰਿਆਦਾ ਨਹੀਂ, ਕਈ ਹੋਰ ਬੰਦੇ ਕਰਦੇ ਹੋਣੇ। ਤੇ ਰਾਜੇ ਕਾਮਰੂਪ ਦੇਸ਼ ਦੇ ਵੀ ਇਹੀ ਕੀਤਾ ਕਿ ਰਾਜੇ ਮਾਨ ਸਿੰਘ ਦਾ ਨਾਮ ਲੈ ਕੇ ਇਹ ਸ਼ਕਤੀਆਂ ਛੱਡੀਆਂ ਹਨ।
ਮੰਤਰ ਸ਼ਕਤ ਕਰ ਨਾਉ ਚਲਾਏ, ਸਨੇ ਸਨੇ ਸੋ ਚਲ ਕਰ ਆਏ।
ਬੜੀਆਂ ਸ਼ਕਤੀਆਂ ਸਹਿਤ ਜਦੋਂ ਨਾਵ ਚਲਾਈ ਤੇ ਸਹਿਜ ਸਹਿਜ ਉਹ ਨੌਕਾ, ਉਹ ਨਾਵ ਚੱਲ ਕੇ ਰਾਜੇ ਮਾਨ ਸਿੰਘ ਦੇ ਕੋਲ ਪਹੁੰਚੀ ਹੈ।
ਤਦ ਪਰ ਮਾਨ ਸਿੰਘ ਕੋ ਡੇਰਾ, ਅਬ ਲੋਕਤ ਦਰਿਆਓ ਬਡੇਰਾ।
ਪੁੱਤਰ ਦਰਿਆ ਦੇ ਉਰਲੇ ਪਾਸੇ ਦੇ ਜਦੋਂ ਉਹ ਨੌਕਾ ਤੋਰੀ ਰਾਜੇ ਕਾਮਰੂਪ ਦੇਸ਼ ਨੇ ਦੂਜੇ ਪਾਸੇ ਤੇ ਪਹੁੰਚੀ, ਦੂਜੇ ਪਾਸੇ ਡੇਰਾ ਸੀ ਰਾਜੇ ਮਾਨ ਸਿੰਘ ਦਾ। ਰਾਜੇ ਮਾਨ ਸਿੰਘ ਨੇ ਜਦੋਂ ਉਹ ਨੌਕਾ ਵੇਖੀ ਹੈ,
ਇੱਕ ਦੋਏ ਦਾਸ ਪਾਸ ਤਿਸ ਕਾਲਾ, ਪਿਖਿਓ ਚੰਬਾ ਆਏ ਵਿਸਾਲਾ।
ਰਾਜੇ ਦੇ ਕੋਲ ਉਸ ਵੇਲੇ ਇੱਕ ਦੋ ਸੇਵਕ ਸਨ। ਰਾਜਾ ਵੇਖ ਕੇ ਬੜਾ ਹੈਰਾਨ ਕਿ ਨੌਕਾ ਆਪੇ ਹੀ ਆ ਰਹੀ ਹੈ, ਹਵਾ ਦਾ ਵੇਗ ਤਾਂ ਪਰਲੇ ਪਾਸੇ ਹੈ, ਇਸ ਪਾਸੇ ਆਉਣ ਦਾ ਮਤਲਬ ਤਾਂ ਬਣਦਾ ਨਹੀਂ, ਕੋਈ ਮਲਾਹ ਨਹੀਂ, ਕੋਈ ਬੰਦਾ ਨਹੀਂ, ਕੇਵਲ ਇਸਤਰੀਆਂ ਔਰਤਾਂ ਹੀ ਆ ਰਹੀਆਂ ਹਨ। ਰਾਜਾ ਵੇਖ ਕੇ ਬਹੁਤ ਹੈਰਾਨ ਹੋਇਆ ਹੈ।
ਜਲ ਕੋ ਬੇਗ ਨਾ ਨੌਕਾ ਚਲੇ, ਨਰ ਬਿਨ ਸਨੇ ਸਨੇ ਨਿਜ ਠਲੇ।
ਜਲ ਦੇ ਬੇਗ ਦੁਆਰਾ ਹਵਾ ਨਹੀਂ ਚੱਲ ਰਹੀ ਤੇ ਨੌਕਾ ਇਸ ਪਾਸੇ ਆ ਨਹੀਂ ਸਕਦੀ, ਇਹ ਸਹਿ ਸਹਿਜ ਆਪੇ ਹੀ ਆ ਰਹੀ ਹੈ, ਇਹਦਾ ਕੀ ਕਾਰਨ ਹੈ?
ਅਬ ਲੋਕਤ ਚਲ ਆਈ ਪਾਸਾ, ਬਿਸਮੇ ਭੂਪਤ ਅਜਬ ਤਮਾਸ਼ਾ।
ਵੇਖਦੇ ਵੇਖਦੇ ਉਹ ਕਸ਼ਤੀ, ਉਹ ਨੌਕਾ ਰਾਜੇ ਦੇ ਕੋਲ ਆਈ ਗਈ ਤੇ ਰਾਜਾ ਉਸ ਨੌਕਾ ਨੂੰ ਵੇਖ ਕੇ ਬਹੁਤਾ ਹੈਰਾਨ ਹੋਇਆ ਹੈ।
ਅਤ ਸੁੰਦਰ ਪੁੱਤਰੀ ਸੁਨਿਆਰੀ, ਮਾਨ ਸਿੰਘ ਸੁਧ ਦੇ ਵਿਚਾਰੇ।
ਜਦੋਂ ਰਾਜੇ ਨੇ ਵੇਖਿਆ ਕਿ ਬੜੀ ਸੋਹਣੀਆਂ ਇਹ ਇਸਤਰੀਆਂ, ਇਹ ਪੁਤਲੀਆਂ ਹਨ, ਤੇ ਉਸ ਵੇਲੇ ਰਾਜੇ ਦਾ ਮਨ ਮੋਹਿਤ ਹੋ ਗਿਆ। ਆਖੋ ਸਤਨਾਮ ਸਹੀ, ਇਹ ਪਰਮਾਤਮਾ ਦੀ ਮਾਇਆ ਹੀ ਹੈ। ਉਹ ਮੰਤਰ ਵੀ ਮਾਇਆ, ਸਰੀਰ ਵੀ ਮਾਇਆ, ਤੇ ਵਾਸ਼ਨਾ ਵੀ ਮਾਇਆ। ਪਰਮਾਤਮਾ ਨੇ ਆਪੇ ਹਰ ਇਨਸਾਨ ਦੇ ਮਨ ਵਿਖੇ ਮਾਇਆ ਪਾਈ ਤੇ ਰਾਜੇ ਦਾ ਮਨ ਮਾਇਆ ਕਰਕੇ, ਕਾਮ ਕਰਕੇ ਐਸਾ ਮੋਹਿਤ ਹੋਇਆ ਹੈ।
ਮਾਨ ਸਿੰਘ ਸੁਧ ਦੇ ਵਿਸਾਰੇ,
ਮਾਨ ਸਿੰਘ ਨੂੰ ਆਪਣੀ ਖਬਰ ਹੀ ਭੁੱਲ ਗਈ ਕਿ ਕਿੱਥੇ ਬੈਠਾ ਮੈਂ, ਮੇਰੇ ਕੋਲ ਕੌਣ ਹੈ, ਮੈਂ ਇੱਥੇ ਕੀ ਕਰਨ ਆਇਆ, ਰਾਜੇ ਨੂੰ ਆਪਣੀ ਸਭ ਸੁਧ ਬੁੱਧ ਭੁੱਲ ਗਈ ਹੈ।
ਵੇਖ ਚਲਤ ਮਨ ਮੋਹ ਤੋਆ,
ਰਾਜਾ ਇਹ ਅਚੰਭਾ ਕੌਤਕ ਵੇਖ ਕੇ ਇਹਦਾ ਮਨ ਮੋਹਿਤ ਹੋਇਆ ਹੈ।
ਸ਼ੋਭਤ ਅਧਿਕ ਧੀਰਜ ਖੋਆ,
ਅੰਦਰ ਧੀਰਜ ਨਹੀਂ ਰਿਹਾ, ਭੁੱਖ ਲੱਗ ਗਈ ਵਾਸ਼ਨਾ ਦੀ, ਕਾਮ ਦੀ ਭੁੱਖ। ਇਹ ਬਹੁਤ ਪ੍ਰਬਲ ਭੁੱਖ ਹੈ ਖਾਲਸਾ ਜੀ, ਗੁਰੂ ਕਿਰਪਾ ਕਰੇ ਇਹ ਗੁਰਸਿੱਖ ਦੇ ਨੇੜੇ ਨਾ ਆਵੇ, ਪਰਮਾਤਮਾ ਦੇ ਵੱਸ ਹੈ, ਕਿਸੇ ਦੇ ਵੱਸ ਨਹੀਂ। ਤੇ ਰਾਜੇ ਦੇ ਮਨ ਵਿਖੇ ਇਹ ਕਾਮਨਾ ਬਿਰਤੀ ਐਸੀ ਜਾਗੀ ਹੈ,
ਸਮੀਪ
ਬਹੁਤੇ ਨੇੜੇ ਇਹ ਨੌਕਾ ਰਾਜੇ ਦੇ ਕੋਲ ਆ ਗਈ ਹੈ। ਰਾਜੇ ਦੇ ਕੋਲ ਹੀ ਆ ਗਈ ਤੇ ਰਾਜੇ ਕੋਲ ਰਿਹਾ ਨਹੀਂ ਗਿਆ, ਕਿਉਂਕਿ ਕਾਮ ਦੀ ਵਾਸ਼ਨਾ ਐਸੀ ਪ੍ਰਬਲ ਜਾਗੀ, ਰਾਜਾ ਉਸ ਨੌਕਾ ਦੇ ਨੇੜੇ ਪਹੁੰਚਿਆ ਹੈ।
ਬਾਰ ਬਾਰ ਅਵਲੋਕਨ ਕਰਤਾ,
ਬਾਰ ਬਾਰ ਉਸ ਵੱਲ ਵੇਖੀ ਜਾ ਰਿਹਾ, ਵੇਖੀ ਜਾ ਰਿਹਾ, ਵੇਖੀ ਜਾ ਰਿਹਾ ਹੈ। ਤੇ ਰਾਜਾ ਮਾਨ ਸਿੰਘ ਐਸਾ ਹੈਰਾਨ ਹੋਇਆ ਹੈ ਕਿ ਬਾਰ ਬਾਰ ਉਸ ਵੱਲ ਵੇਖੀ ਜਾ ਰਿਹਾ ਹੈ।
ਖਿਆਲ ਕਿਸ ਨਾਇਨ ਕਰਤਾ,
ਉੱਥੇ ਹੀ ਖਿਆਲ ਹੈ, ਖਿਆਲ ਦੂਜੇ ਪਾਸੇ ਨਹੀਂ ਜਾਂਦਾ। ਤੇ ਖਾਲਸਾ ਜੀ ਉਹ ਬਚਨ ਆਉਂਦਾ ਗੁਰਕਲਗੀਧਰ ਪਾਤਸ਼ਾਹ ਦੀ ਬਾਣੀ ਦਾ, ਇਸੇ ਤਰ੍ਹਾਂ ਦਾ ਧਿਆਨ ਰੱਬ ਨਾਲ ਜਗ ਜਗੇ, ਇਸੇ ਤਰ੍ਹਾਂ ਦਾ ਸ਼ਕਤੀ, ਮਨ ਦੀ ਬਿਰਤੀ, ਮਨ ਦੀ ਵਾਸ਼ਨਾ ਬਾਣੀ ਨਾਲ ਜੁੜ ਜਾਵੇ ਤਾਂ ਉਹ ਧਿਆਨ ਵੱਡਾ ਧਿਆਨ ਹੈ। ਉਹ ਸ਼ਕਤੀ ਵੱਡੀ ਹੈ ਜਿਹੜੀ ਮਨ ਦੀ ਸ਼ਕਤੀ ਬਾਣੀ ਨਾਲ ਜੁੜ ਗਈ ਤੇ ਮਨ ਨੂੰ ਪਰਮੇਸ਼ਰ ਬਣਾ ਦੇਗੀ। ਪਰ ਰਾਜੇ ਦਾ ਮਨ ਵਿਭਚਾਰੀ ਬਣਿਆ ਹੋਇਆ, ਕਾਮੀ ਬਣਿਆ ਹੋਇਆ, ਤੇ ਰਾਜਾ ਬਾਰ ਬਾਰ ਉਸ ਨੌਕਾ ਵੱਲ ਵੇਖੀ ਜਾ ਰਿਹਾ ਹੈ।
ਸੁੰਦਰ ਜਬ ਫੁੱਲ ਨਿਆਰਿਓ,
ਜਦੋਂ ਰਾਜੇ ਨੇ ਵੇਖਿਆ ਬੜਾ ਸੋਹਣਾ ਕਮਲ ਦਾ ਫੁੱਲ ਹੈ, ਰਾਜਾ ਵੇਖ ਕੇ ਹੈਰਾਨ ਹੋਇਆ ਹੈ। ਰਾਜੇ ਨੇ ਉਹ ਫੁੱਲ ਲੈਣ ਲਈ ਆਪਣਾ ਹੱਥ ਅਗਾਂਹ ਵਧਾਇਆ ਹੈ।
ਪੁੱਤਰੀ ਕਰਤੇ ਜਬ ਹੀ ਲੀਨੋ,
ਜਦੋਂ ਉਸ ਪੁੱਤਰੀ ਦੇ ਹੱਥ ਤੋਂ ਰਾਜੇ ਨੇ ਕਮਲ ਦਾ ਫੁੱਲ ਫੜਿਆ ਹੈ,
ਨਿਕਟ ਕਰ ਸੁੰਘਨ ਕੀਨੋ,
ਆਪਣੇ ਨੱਕ ਦੇ ਨੇੜੇ ਕਰਕੇ ਫੁੱਲ ਸੁੰਘਿਆ ਹੈ।
ਦਾਚਿਨ ਭਇਓ ਬਾਵਰੋ ਮਾਨ,
ਉਸੇ ਵੇਲੇ ਰਾਜਾ ਮਾਨ ਸਿੰਘ ਬਾਵਰਾ ਹੋ ਗਿਆ, ਫੁੱਲ ਸੁੰਘਦੇ ਸਾਰ ਨੱਕ ਦੇ ਨੇੜੇ ਕੀਤਾ, ਸੁੰਘਿਆ, ਉਹ ਸੁਗੰਧੀ ਨਹੀਂ, ਉਹ ਜੰਤਰ ਮੰਤਰ, ਉਹ ਜਾਦੂ ਟੋਣੇ ਸਨ। ਤੇ ਰਾਜਾ ਉਸੇ ਵੇਲੇ ਝੱਲਾ ਬੌਲਾ ਹੋ ਗਿਆ ਹੈ।
ਗੱਲ ਬਲ ਕੀ ਸੁਧ ਗਈ ਜਾਨ,
ਇਸ ਨੂੰ ਕੀ ਖਬਰ ਰਹੀ, ਗੱਲ ਕਿੱਥੇ, ਇਹਦਾ ਬਲ ਕਿੱਥੇ, ਸਭ ਖਤਮ ਹੋ ਗਿਆ, ਇਹਦੀਆਂ ਫੌਜਾਂ ਖਿੰਡ ਪਿੰਡ ਗਈਆਂ ਹਨ।
ਜੰਮੂ ਚਮੂ ਨੇ ਇਵੇਂ ਰਿਪ ਜਾਣੇ,
ਜੋ ਜੰਮੂ ਫੌਜਾਂ ਨੇ ਇਸ ਤਰ੍ਹਾਂ ਦੇਖਿਆ ਕਿ ਸਾਡਾ ਰਾਜਾ ਬੌਲਾ ਹੋ ਗਿਆ ਹੈ, ਇਹਦੀਆਂ ਫੌਜਾਂ, ਇਹਦੇ ਸਿਪਾਹੀ ਇਸ ਪਾਸੇ ਉਸ ਪਾਸੇ ਹੋ ਗਏ, ਭਾਵ ਖਿੰਡ ਪੁੰਡ ਗਏ ਹਨ, ਸਭਨਾ ਦੇ ਮਨ ਵਿਖੇ ਡਰ ਪੈਦਾ ਹੋ ਗਿਆ ਹੈ।
ਬਿਨਾ ਭੂਪ ਲਸ਼ਕਰ ਫਟ ਗਏ,
ਤੇ ਬਿਨਾ ਰਾਜੇ ਤੋਂ ਫੌਜਾਂ ਕਾਹਦੀਆਂ। ਇੱਕ ਸ਼ਾਹ ਮੁਹੰਮਦ ਕਵੀ ਬੜਾ ਵੱਡਾ ਹੋਇਆ, ਉਹ ਲਿਖਦੇ ਹਨ, ਸ਼ਾਹ ਮੁਹੰਮਦਾ ਇੱਕ ਸਰਦਾਰ ਬਾਜੋ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸਰਦਾਰ ਨਹੀਂ, ਕੋਈ ਰਾਜਾ ਨਹੀਂ, ਕੋਈ ਵੱਡਾ ਯੋਧਾ ਨਹੀਂ, ਤੇ ਫੌਜਾਂ ਕਾਹਦੀਆਂ। ਜਦੋਂ ਫੌਜਾਂ ਨੇ ਵੇਖਿਆ ਸਾਡਾ ਰਾਜਾ ਬੌੜਾ ਹੋ ਗਿਆ, ਬਾਵਲਾ ਹੋ ਗਿਆ, ਝੱਲਾ ਹੋ ਗਿਆ, ਤੇ ਫੌਜਾਂ ਇਧਰ ਉਧਰ ਖਿੰਡ ਗਈਆਂ, ਸਭ ਆਪਣੇ ਘਰਾਂ ਨੂੰ ਜਾਣ ਲੱਗੀਆਂ ਹਨ।
ਆਪ ਤੋਂ ਕਿਤ ਕਿਤ ਗਏ,
ਸਾਰੇ ਆਪੋ ਆਪਣੇ ਵੱਲ ਇਧਰ ਉਧਰ ਹੋ ਗਏ ਹਨ।
ਨਰੇਸ਼,
ਜਦੋਂ ਕਾਮਰੂਪ ਦੇਸ਼ ਦੇ ਰਾਜੇ ਨੂੰ ਖਬਰ ਮਿਲੀ ਕਿ ਰਾਜਾ ਮਾਨ ਸਿੰਘ ਬਾਵਲਾ ਹੋ ਗਿਆ, ਤੇ ਉਸੇ ਵੇਲੇ ਉਸ ਰਾਜੇ ਨੇ
ਆਏ ਸੰਗ ਚਮੂ ਵਿਸ਼ੇਸ਼,
ਵਿਸ਼ੇਸ਼ ਫੌਜਾਂ ਲੈ ਕੇ, ਆਪਣੇ ਯੋਧੇ ਲੈ ਕੇ ਆ ਕੇ ਚੜਾਈ ਕਰ ਦਿੱਤੀ ਹੈ।
ਮਾਨ ਸਿੰਘ ਸੁਧ ਲੀਨ ਸੁਨਾਏ,
ਤੇ ਮਾਨ ਸਿੰਘ ਨੂੰ ਕੋਈ ਖਬਰ ਨਹੀਂ ਕਿ ਕਿਹੜੀਆਂ ਫੌਜਾਂ ਆ ਰਹੀਆਂ ਹਨ।
ਹੈਰੀ ਨੇ ਸੈਨਾ ਰਣ ਮਾਏ,
ਇਹਦੀ ਸੈਨਾ, ਇਹਦੀਆਂ ਫੌਜਾਂ ਜੰਗ ਦੇ ਮੈਦਾਨ ਵਿਖੇ ਨਹੀਂ ਠਹਿਰੀਆਂ ਹਨ।
ਭਾਗੇ ਦੂਰ ਅੰਤਰੇ ਪਾਏ,
ਬੜਾ ਅੰਤਰਾ ਪਾ ਕੇ ਬੜੇ ਦੂਰ ਹੋ ਕੇ ਇਹ ਫੌਜਾਂ ਦੌੜ ਗਈਆਂ ਹਨ।
ਵੀਰਾ ਕਰਿਓ ਤਰਾਸ ਉਪਜਾਏ,
ਜਦੋਂ ਆਪਣੇ ਘਰ ਘਰ ਪਹੁੰਚੀਆਂ ਆਪਣੇ ਘਰ ਤੱਕ ਡੇਰਾ ਕੀਤਾ ਇਹਨਾਂ ਨੇ। ਕਈ ਤਾਂ ਇਤਨੇ ਦੂਰ ਦੌੜ ਗਏ ਆਪਣੇ ਘਰ ਹੀ ਪਹੁੰਚ ਗਏ ਸਨ, ਤੇ ਕਈ ਦੂਰ ਦੂਰ ਜਾ ਕੇ ਡੇਰਾ ਕਰਕੇ ਡਰ ਪੈਦਾ ਕਰਕੇ ਬੈਠੇ ਹਨ।
ਕਿਤਕ ਦਿਵਸ ਮੈਂ ਤਿਸੀ ਦੇਸ਼,
ਤੇ ਕੁਝ ਦਿਨਾਂ ਬਾਅਦ ਉਸੇ ਦੇਸ਼ ਵਿਖੇ
ਮਾਨ ਸਿੰਘ ਪਾ ਮ੍ਰਿਤਕ ਨਰੇਸ਼,
ਮਾਨ ਸਿੰਘ ਜਿਹੜਾ ਝੱਲਾ ਬੌਲਾ ਹੋ ਗਿਆ ਸੀ ਉੱਥੇ ਹੀ ਮਰ ਗਿਆ ਹੈ।
ਸਭ ਲਸ਼ਕਰ ਘਰ ਕੋ ਮੁੜ ਆਏ,
ਇਹਦਾ ਲਾਓ ਲਸ਼ਕਰ ਇਹਦੀਆਂ ਫੌਜਾਂ ਆਪਣੇ ਘਰੋਂ ਘਰੀ ਮੁੜ ਗਈਆਂ ਹਨ।
ਮੰਤਰਨ ਕੋ ਸਭ ਨੂੰ ਸੁਣਾਏ,
ਸਭਨਾ ਨੇ ਘਰ ਆ ਕੇ ਇਹੀ ਸੁਣਾਇਆ, ਰਾਜਾ ਬਾਦਸ਼ਾਹ ਅਕਬਰ ਜੀ ਰਾਜਾ ਮਾਨ ਸਿੰਘ ਤਾਂ ਚੱਲਾ ਬੌੜਾ ਹੋ ਕੇ ਉੱਥੇ ਹੀ ਮਰ ਗਏ, ਤੇ ਉਸ ਪਾਸੇ ਜਿਹੜਾ ਰਾਜਾ ਜਾਂਦਾ ਹੈ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਉੱਥੇ ਜਾਦੂ ਟੋਣੇ, ਉੱਥੇ ਜੰਤਰ ਮੰਤਰ ਇਤਨੇ ਚੱਲਦੇ ਹਨ ਕਿ ਕੋਈ ਵਾਪਸ ਨਹੀਂ ਆਉਂਦਾ, ਸਭ ਮਰ ਕੇ ਹੀ ਆਉਂਦੇ ਹਨ। ਕਾਮਰੂਪ ਦੇਸ਼ ਉਸ ਵੇਲੇ ਤੋਂ ਰਾਜੇ ਤੋਂ ਆਕੀ ਰਿਹਾ, ਮਵਾਸੀ ਰਿਹਾ ਹੈ।
ਅਕਬਰ ਕੇ ਚਿੰਤ ਪ੍ਰਕਾਸ਼ੇ,
ਅਕਬਰ ਬਾਦਸ਼ਾਹ ਦੇ ਮਨ ਵਿਖੇ ਇਹੀ ਚਿੰਤਾ ਬਾਰ ਬਾਰ ਜਾਗ ਰਹੀ ਹੈ।
ਨੰਗੀ ਸ਼ਮਸ਼ੇਰ ਦਰੀ ਹੈ,
ਸਾਹਮਣੇ ਨੰਗੀ ਸ਼ਮਸ਼ੇਰ ਪਈ, ਨੰਗੀ ਤੇਗ ਦਾ ਭਾਵ ਕੀ ਹੈ, ਕੋਈ ਯੋਧਾ ਇਸ ਤੇਗ ਨੂੰ ਉਠਾਵੇ ਤੇ ਜੰਗ ਦੇ ਮੈਦਾਨ ਲਈ ਕਾਮਰੂਪ ਦੇਸ਼ ਵੱਲ ਜਾਵੇ। ਪਾਨ ਦਾ ਬੀੜਾ ਸਾਹਮਣੇ ਪਿਆ, ਹੈ ਕੋਈ ਯੋਧਾ ਪਾਨ ਦਾ ਬੀੜਾ ਚਬਾਵੇ ਤੇ ਯੁੱਧ ਲਈ ਤਿਆਰ ਬਰ ਤਿਆਰ ਹੋਵੇ? ਕੋਈ ਨਹੀਂ ਉੱਠਦਾ। ਰਾਜਾ ਮਾਨ ਸਿੰਘ ਜਦ ਦਾ ਮਰਿਆ ਹੈ ਤੇ ਸਭ ਯੋਧੇ ਜਿਹੜੇ ਆਖਦੇ ਯੋਧੇ ਸਨ ਸਭ ਕਾਇਰ ਬਣ ਗਏ ਹਨ।
ਕਿਨੂ ਨਾ ਗ੍ਰਹਿਣ ਕਰਿਓ ਹੈ,
ਕਿਸੇ ਨੇ ਡਰ ਕਰਕੇ ਤੇਗ ਨਹੀਂ ਉਠਾਈ, ਪਾਨਾ ਦਾ ਬੀੜਾ ਚਵਾਇਆ ਨਹੀਂ, ਸਭਨਾ ਦੇ ਮਨ ਵਿਖੇ ਡਰ ਹੈ।
ਡਰੀ ਰਹੀ ਸ਼ਮਸ਼ੇਰ ਵਿਸਾਲ,
ਤੇ ਬਹੁਤਾ ਸਮਾਂ ਉੱਥੇ ਹੀ ਸ਼ਮਸ਼ੇਰ ਪਈ ਰਹੀ ਹੈ।
ਇਸ ਪਸ਼ਚਾਤ ਬੀਤਿਓ ਚਿਰਕਾਲ,
ਰਾਜੇ ਅਕਬਰ ਤੋਂ ਬਾਅਦ ਬਹੁਤਾ ਸਮਾਂ ਜਦੋਂ ਬੀਤਿਆ ਹੈ।
ਅਕਬਰ ਮਰਿਓ ਕਰਤੀ ਆਸਾ,
ਅਕਬਰ ਦੇ ਮਨ ਵਿਖੇ ਇਹੀ ਆਸਾ ਰਹੀ ਤੇ ਕੋਈ ਯੋਧਾ ਉੱਠੇ ਤੇਗ ਉਠਾਵੇ ਪਾਨਾ ਦਾ ਬੀੜਾ ਚਬਾਵੇ, ਪਰ ਕੋਈ ਨਾ ਉਠਿਆ। ਅਕਬਰ ਇਹ ਆਸਾ ਕਰਦਾ ਕਰਦਾ ਮਰ ਗਿਆ ਹੈ।
ਜਹਾਂਗੀਰ ਸੁਤਕੀਨ ਪ੍ਰਕਾਸ਼ਾ,
ਉਸ ਤੋਂ ਬਾਅਦ ਇਹਦਾ ਪੁੱਤਰ ਜਹਾਂਗੀਰ ਤਖਤ ਤੇ ਬੈਠਿਆ ਹੈ।
ਸਾਬੀ ਕਿਨੂੰ ਨਹੀਂ ਉਠਾਏ,
ਜਹਾਂਗੀਰ ਵੇਲੇ ਵੀ ਕਿਸੇ ਨੇ ਇਹ ਤੇਗ ਨਹੀਂ ਉਠਾਈ ਹੈ।
ਮੰਤਰੰਤਰਾ ਧਰਤੀ ਅਧਕਾਏ,
ਸਭਨਾ ਦੇ ਮਨ ਵਿੱਚ ਇਹੀ ਡਰ ਕਿਹੜਾ ਜਾਵੇ ਉਸ ਪਾਸੇ? ਉਸ ਪਾਸੇ ਜਾਦੂ ਟੂਣੇ ਹਨ, ਮੰਤਰ ਜੰਤਰ ਹਨ, ਜਿਹੜਾ ਜਾਵੇਗਾ ਉਹ ਉੱਥੇ ਹੀ ਮਰ ਜਾਂਦਾ, ਉਹ ਵਾਪਸ ਨਹੀਂ ਆਉਂਦਾ। ਸਭਨਾ ਦੇ ਮਨ ਵਿੱਚ ਇਹੀ ਡਰ ਹੈ।
ਜੋ ਵੀ ਪਹੁੰਚਿਓ ਜਮ ਕਰ ਜਾਏ,
ਜਹਾਂਗੀਰ ਬਾਦਸ਼ਾਹ ਵੀ ਜਮ ਦੇ ਘਰ ਪਹੁੰਚ ਗਿਆ ਭਾਵ ਮਰ ਗਿਆ ਹੈ। ਉਸ ਤੋਂ ਬਾਅਦ ਸ਼ਾਹਜਹਾਂ ਬਾਦਸ਼ਾਹ ਇਹ ਤਖਤ ਤੇ ਬੈਠਿਆ ਹੈ।
ਇਹ ਵੀ ਚਾਤਰੇ ਸਦਾਏ,
ਇਹ ਵੀ ਚਾਹੁੰਦਾ ਸੀ ਕਿ ਕੋਈ ਨੰਗੀ ਤੇਗ ਉਠਾਵੇ ਤੇ ਕਾਮਰੂਪ ਦੇਸ਼ ਵੱਲ ਜਾਵੇ, ਪਰ ਇਹਦੀ ਆਸਾ ਨਹੀਂ ਪੂਰੀ ਹੋਈ।
ਕਿਨੂੰ ਸ਼ਮਸ਼ੇਰ ਉਠਾਏ,
ਕਿਸੇ ਨੇ ਇਹ ਸ਼ਮਸ਼ੇਰ ਨਹੀਂ ਉਠਾਈ ਹੈ।
ਹੁਣ ਨਵ ਰੰਗ ਹੋਇਓ ਪਾਤਸ਼ਾਹ,
ਉਸ ਤੋਂ ਬਾਅਦ ਨੌ ਰੰਗਾ ਜਿਹਦਾ ਨਾਮ ਹੈ ਔਰੰਗਜ਼ੇਬ, ਇਹ ਬਾਦਸ਼ਾਹ ਬਣਿਆ, ਇਹ ਤਖਤ ਤੇ ਬੈਠਿਆ ਹੈ।
ਇਹ ਵੀ ਕਰਤਰਿਓ ਚਿਤ ਚਾਓ,
ਇਹਦੇ ਮਨ ਵਿਖੇ ਵੀ ਇਹੀ ਆਸ਼ਾ ਰਹੀ, ਇਹੀ ਇੱਛਾ ਰਹੀ ਕਿ ਯੋਧਾ ਉੱਠੇ ਕੋਈ ਕਾਮਰੂਪ ਦੇਸ਼ ਵੱਲ ਜਾਵੇ, ਪਰ ਆਪ ਜਾ ਕੇ ਰਾਜੀ ਨਹੀਂ। ਆਪ ਵੀ ਡਰਦੇ ਸਨ, ਆਪ ਤਾਂ ਮਰ ਕੇ ਰਾਜੀ ਨਹੀਂ, ਦੂਜੇ ਨੂੰ ਮਰਨਾ ਚਾਹੁੰਦੇ ਸਨ ਕਿ ਦੂਜੇ ਮਰਨ ਅਸੀਂ ਰਾਜ ਕਰੀਏ। ਤੇ ਰਾਜਾ ਔਰੰਗਜ਼ੇਬ ਬਾਦਸ਼ਾਹ ਉਹਦੇ ਮਨ ਵਿਖੇ ਵੀ ਇਹੀ ਆਸਾ ਰਹੀ ਹੈ।
ਜੀਤੇ ਦੇਸ਼ ਅਸ਼ੇਸ਼,
ਜਦੋਂ ਔਰੰਗਜ਼ੇਬ ਤਖਤ ਤੇ ਬੈਠਿਆ ਤੇ ਇਸ ਨੇ ਸਮੇਂ ਅਨੁਸਾਰ ਸਹਿਜ ਸਹਿਜ पूरे हिंदुस्तान ते राज कर लिया। जड़ा भी राजा कोई आकी बनिया इन्हे फौजा भेज के उथे हमला किया ते उनु काबू कर लिया। पर एक राज रह गया है, कामरूप देश दा राज, इस तो सर नहीं होया। ते राजे दे मन विच एही इच्छा है,
लश्कर करियो मिसाल जिन देकर त्रात विशेष।
तेरे कोल बहुता लाओ लश्कर, जेड़ा कोई अड़दा सी ओनू फौजा दा डर दे के अपने वल कर लैंदा सी।
यो पई वैशम शेर कचहरी माओ।
ओही गल फेर आ गई, समा बीतिया औरंगजेब जी कचहरी विखे ओही नंगी शमशेर पई, नंगी तेग, नंगी तलवार पई, पर कोई भी जोधा उठा के राजी नहीं है।
शरीर है तो गहनताओ
ओती पई है, कोई हाथ उठा के फड़दा नहीं कि मैं उठावा, मैं जावा जोधे फौजा नु काबू करा, पर कोई उठ के राजी नहीं। सब जोधियां दा बल खत्म होने वाला है।
मान सिंह को नाती बयो,
मान सिंह दा पोत्रा राजा बिशन सिंह, वैसे ये भी दसते महापुरुष विद्वान कि मान सिंह दा पुत्र राजा राम सिंह ते ओदा पुत्र राजा बिशन सिंह, ते मान सिंह दा पोत्रा राजा बिशन सिंह ए भी अकबर दा बड़ा वड्डा जोधा सी।
मरादबा जिसको दे
कोल बहुता मरादबा, बहुता राज लाओ लश्कर सी।
देश विदेश है दर्ब विशाल,
कोल बहुता वड्डा इलाका, ए जयपुर दा इलाका, जोधपुर दा इलाका, सारे इलाके दा मालक राजा बिशन सिंह, जिदे कोल बहुता धन दौलत सी, ऐसा वड्डा ए राजा सी।
लश्कर बड़ो चढ़ा तिस नाल,
जदो राजा चढ़दा सी ते नाल फौजा सिपाही हाथी घोड़े लाओ लश्कर बहुता ज्यादा, मानो को वड्डा ही राजा आंदा होवे।
चैत नरंगा तिसे चढ़ायो,
औरंगा भी यही चाहुंदा है कि मान सिंह तो बाद एदा पोतरा जाके मरे, असी ना मरिए। मान सिंह मर गए ते हुण ए भी मरे, औरंगजेब दे मन विखे यही भलाखा है।
बहादुर दल बल देत बढ़ायो,
बड़े सत्कार सहित औरंगजेब ने बिशन सिंह नु दल दिता कि बिशन सिंह ए फौजा तेरिया, ए घोड़े तेरे, ए हाथी तेरे, ए धन दौलत तेरा, ए सिपाही तेरे, ते राज कर। पर राज अणख नाल करी, जो अड़े ओनु चाड़ दई, तेरे अंदर अणख रवे ते ए अणख परपक रवे।
दाव काव को कर बड़े आए, कह कर तिस्ते सो उठवाए।
दाव काव ए राजनीति है, राजनीति दे चार भेद हैं, शाम दाम दंड भेद। पहला गल है शाम, दुश्मन नु फते करना होवे ओदी शरण पै जाना। दूजा भेद है कि ओनू दाम देना, पैसे दे देने, ओनू खरीद लेना। ते तीजा भेद है दंड, दुश्मन नु मार के दंड देना। ते चौथा भेद है भेद, भाव फुट पा दे, फुट पाओ राज करो। अजकल यही चल रहा है, सिखा विखे फुट पाई जाओ, आपस विखे लड़ी जान, दसम ग्रंथ बाणी नहीं, गुरु ग्रंथ साहिब बाणी नहीं, सिखा नहीं ए संपरदावा नहीं, ए लड़ी जान आपस विखे ते असी राज करी जाइए। पर खालसा जी त्यार बर त्यार होके रहिए, इस भेद विखे ना आइए, आपस विखे मिल के रहिए, जिवें गुरसिख दा अपना कर्तव्य है, होए कत्तर मिलो मेरे भाई, दुबदा दूर करो लिवलाए, हर नाम में के होवो जोरी, गुरमुख बैसो सफा विषाए। मिल के रहिए, आपसी ईर्खा आपसी भेद दूर करिए, रहो विचार। औरंगजेब यही चाहुंदा है कि राजा बिशन सिंह तू जा, तू जा फौजा ले जा, सिपाही ले जा, ਪਰ ਇਹਦੇ ਮਨ ਵਿੱਚ ਕਪੜ ਹੈ, ਰਾਜਾ ਜਾਵੇਗਾ ਤੇ ਮੇਰਾ ਕੰਮ ਆਪੇ ਬਣ ਜਾਵੇਗਾ।
ਕਹਿ ਕਰ ਤਿਸਤੇ ਸੋ ਉਠਵਾਏ,
ਰਾਜੇ ਨੇ ਬਾਰ ਬਾਰ ਕਹਿ ਕੇ ਉਸ ਤੋਂ ਤੇਗ ਉਠਵਾਈ ਲਈ। ਬਿਸ਼ਨ ਸਿੰਘ ਤੂੰ ਵੱਡਾ ਬੜਾ ਯੋਧਾ ਹੈ, ਬੜਾ ਵੱਡਾ ਸਿਪਾਹੀ ਹੈ, ਉੱਠ ਤੇਗ ਉਠਾ, ਪਾਨਾ ਦਾ ਬੀੜਾ ਚਵਾ ਤੇ ਕਾਮਰੂਪ ਦੇਸ਼ ਵੱਲ ਜਾਓ।
ਆਦਰ ਦ੍ਰੌਪਦੀ ਨੂੰ ਤੇਰਾ,
ਆਦਰ ਸਹਿਤ ਉਹਨੂੰ ਧਨ ਦੌਲਤ ਦਿੱਤਾ ਹੈ,
ਉਹ ਪਿਛਾੜੀ ਕਟਕ ਕਨੇਰਾ,
ਉਹਦੇ ਪਿਛਾੜੀ ਉਹਦੇ ਪਿੱਛੇ ਅਨੇਕਾਂ ਫੌਜਾਂ ਭੇਜੀਆਂ ਹਨ।
ਸਦਾ ਆਫਰੀ ਕਹਿ ਕਹਿ ਛਾਓ,
ਸਦਾ ਆਫਰੀ, ਸ਼ਾਬਾਸ਼ ਰਾਜਾ ਬਿਸ਼ਨ ਸਿੰਘ, ਸ਼ਾਬਾਸ਼ ਰਾਜਾ ਬਿਸ਼ਨ ਸਿੰਘ। ਇਹ ਬਾਰ ਬਾਰ ਕਹਿ ਕੇ ਰਾਜੇ ਨੇ ਤੋਰਿਆ ਹੈ,
ਉਹਨੂੰ
ਚੜਨ ਵਾਸਤੇ ਉਤਸ਼ਾਹ ਬਖਸ਼ਿਆ ਹੈ।
ਰਾਜੇ
ਤੋਂ ਹਟਿਆ ਨਹੀਂ ਗਿਆ। ਬਿਸ਼ਨ ਸਿੰਘ ਚਾਹੁੰਦਾ ਤੇ ਹੈ ਜਾਵਾ, ਪਰ ਪਤਾ ਹੈ ਜਾਵਾਂਗਾ ਤੇ ਵਾਪਸ ਮੁੜ ਕੇ ਜਿੰਦਾ ਵਾਪਸ ਨਹੀਂ ਆਵਾਂਗਾ। ਰਾਜੇ ਤੋਂ ਬਚਨ ਮੋੜਿਆ ਨਾ ਗਿਆ ਔਰੰਗਜ਼ੇਬ ਦਾ। ਰਾਜਾ ਉੱਠ ਕੇ ਤਿਆਰ ਪਰ ਤਿਆਰ ਹੋਇਆ ਹੈ,
ਮਰਨ ਮਾਨ ਕੈਸੇ ਆਸ ਗਏ,
ਤੇ ਹੁਣ ਤਾਂ ਮਰਨਾ ਜਾਂ ਮਾਰਨਾ ਹੀ ਹੈ, ਇਹੀ ਗੱਲ ਹੈ। ਰਾਜੇ ਨੇ ਇਹ ਨਿਸ਼ਚਾ ਧਾਰ ਲਿਆ ਹੈ। ਭਰੀ ਕਚਹਿਰੀ ਤੋਂ ਰਾਜਾ ਤੇਗ ਫੜ ਕੇ ਪਾਨਾ ਦਾ ਬੀੜਾ ਚਬਾ ਕੇ ਉਥੋਂ ਚਾਲਾ ਪਾਇਆ ਹੈ, ਰੁਖਸਤ ਕੀਤਾ ਹੈ।
ਜੋਧਪੁਰ ਸਰਸੋਂ ਮਿਲਿਓ,
ਜਦੋਂ ਆਪਣੇ ਇਲਾਕੇ ਜੋਧਪੁਰ ਵਿਖੇ ਆਇਆ ਹੈ, ਆਪਣੇ ਪਰਿਵਾਰ ਨੂੰ ਮਿਲਿਆ ਰਾਜੇ ਬਿਸ਼ਨ ਸਿੰਘ ਨੇ।
ਦੇਸ਼ ਕਾਵਰੋ ਕਰਨ ਚੜਾਏ, ਜਾਏ ਆਪਣੇ ਪਰਿਵਾਰ ਸੁਣਾਏ।
ਰਾਜੇ ਨੇ ਸੁਣਾਇਆ ਆਪਣੀ ਮਾਂ ਨੂੰ ਕਿ ਮਾਂ ਮੈਂ ਕਾਮਰੂਪ ਦੇਸ਼ ਵੱਲ ਜਾ ਰਿਹਾ, ਉਸ ਪਾਸੇ ਚੜਾਈ ਕਰ ਰਿਹਾ, ਫੌਜਾਂ ਲੈ ਕੇ ਜਾ ਰਿਹਾ, ਮੈਨੂੰ ਆਸ਼ੀਰਵਾਦ ਦੇ ਕਿ ਮੇਰਾ ਇਹ ਮੋਰਚਾ ਫਤਿਹ ਹੋਵੇ।
ਮਹਾਂ ਸ਼ੋਕ ਹੋਇਆ ਸਿਰਣ ਵਸ,
ਮਾਂ ਜਾਣਦੀ ਹੈ ਕਿ ਪਹਿਲਾਂ ਇਹਦਾ ਦਾਦਾ ਗਿਆ, ਉਹ ਮੁੜ ਕੇ ਵਾਪਸ ਨਹੀਂ ਆਇਆ ਮਾਨ ਸਿੰਘ, ਤੇ ਮਾਂ ਨੂੰ ਸ਼ੋਕ ਪੈਦਾ ਹੋ ਗਿਆ। ਪੂਰੇ ਪਰਿਵਾਰ ਵਿੱਚ, ਰਾਣੀਆਂ ਵਿੱਚ, ਪਟਰਾਣੀਆਂ ਵਿੱਚ ਸ਼ੋਕ ਦੀ ਲਹਿਰ ਦੌੜ ਪਈ ਹੈ।
ਰੋਦਨ ਉੱਚੇ ਕਰਤ ਪ੍ਰਕਾਸ਼,
ਪੂਰਾ ਪਰਿਵਾਰ ਬੜੇ ਉੱਚੀ ਉੱਚੀ ਰੋ ਰਿਹਾ ਹੈ, ਭਾਵ ਬਿਰਲਾਪ ਕਰ ਰਿਹਾ ਹੈ।
ਜਿਹੜੀਆਂ
ਰਾਣੀਆਂ ਪਿੱਟਦੀਆਂ ਹਨ ਪੱਟਾਂ ਤੇ ਹੱਥ ਮਾਰ ਮਾਰ ਕੇ, ਵਾਲ ਪੁੱਟ ਪੁੱਟ ਕੇ ਪਿੱਟ ਰਹੀਆਂ ਹਨ।
ਸਕਲ ਹਿਤੂ ਰੋਦਤ ਮਿਲ ਕਰ ਸੋ,
ਜਿਹੜੇ ਇਹਦੇ ਹਿਤੂ ਸਨ ਸਭ ਮਿਲ ਮਿਲ ਕੇ ਰੋ ਰਹੇ ਹਨ।
ਧੂਪਤ ਬਿਸ਼ਨ ਸਿੰਘ ਕੀ ਮਾਤ, ਬਿਰਲਾ ਪਤੂਚੇ ਬਿਰਲਾ।
ਰਾਜੇ ਬਿਸ਼ਨ ਸਿੰਘ ਦੀ ਮਾਂ ਬੜੇ ਉੱਚੀ ਉੱਚੀ ਬਿਰਲਾਪ ਕਰ ਰਹੀ ਹੈ, ਬਾਰ ਬਾਰ ਰੋ ਰਹੀ ਹੈ, ਪੁੱਤਰ ਤੇਰਾ ਮੁਖੜਾ ਮੈਂ ਅੰਤੀ ਵਾਰ ਵੇਖ ਰਹੀ ਹਾਂ, ਹੁਣ ਮੁੜ ਕੇ ਵੇਖਣਾ ਨਹੀਂ। ਤੇ ਬਾਰ ਬਾਰ ਐਸੇ ਬੈਰਾਗਮੀ ਬਚਨ ਆ ਕੇ ਆਪਣੀ ਅੱਖਾਂ ਤੋਂ ਅਥਰੂ ਵਗਾ ਰਹੀ ਹੈ। ਪੁੱਤਰ ਤੇਰਾ ਵੱਡਾ, ਤੇਰਾ ਵੱਡਾ ਦਾਦਾ ਮਾਨ ਸਿੰਘ, ਉਹ ਵੀ ਉਸ ਪਾਸੇ ਗਿਆ ਸੀ,
ਜਿਹਨੇ
ਅਨੇਕਾਂ ਮਵਾਸੀਆਂ ਨੂੰ ਫਤਿਹ ਕੀਤਾ, ਸਰ ਕੀਤਾ ਹੈ, ਪਰ ਜਦੋਂ ਕਾਮਰੂਪ ਦੇਸ਼ ਗਿਆ ਹੈ ਉਹ ਵਾਪਸ ਨਹੀਂ ਆਇਆ।
ਦੁਰਕੇ ਸਿਰ ਨੇ ਤਾਂ ਪਠਾਏ, ਕਰਤਾ ਮਨਸੋ ਦਿਓ ਮਰਾਏ।
ਉਸ ਵੇਲੇ ਅਕਬਰ ਬਾਦਸ਼ਾਹ ਨੇ ਤੇਰੇ ਦਾਦਾ ਮਾਨ ਸਿੰਘ ਨੂੰ ਕਾਮਰੂਪ ਦੇਸ਼ ਵੱਲ ਭੇਜਿਆ ਤੇ ਮੁੜ ਕੇ ਵਾਪਸ ਨਹੀਂ ਆਇਆ ਤੇਰਾ ਦਾਦਾ।
ਇਹ ਸਮ ਤੋਏ ਸ਼ਕਤ ਨੇ ਪਈ,
ਪੁੱਤਰ ਤੇਰਾ ਦਾਦਾ ਬੜਾ ਮਹਾਨ ਸੀ, ਪਰ ਕਾਮਰੂਪ ਦੇਸ਼ ਵਾਲੇ ਉਸ ਤੋਂ ਮਹਾਨ ਸਨ। ਉਸ ਪਾਸੇ ਜੰਤਰ ਮੰਤਰ, ਜਾਦੂ ਟੂਣੇ ਬੜੇ ਬਲਸ਼ਾਲੀ ਉਸ ਰਾਜੇ ਦੇ ਕੋਲ ਮੰਤਰ ਸਨ, ਜਿਹੜਾ ਉੱਥੇ ਗਿਆ ਉਹ ਮੁੜ ਕੇ ਵਾਪਸ ਨਹੀਂ ਆਇਆ ਹੈ। ਹੁਣ ਤੁਸੀਂ ਕਿਵੇਂ ਜਿੱਤੋਗੇ ਇਹ ਜਾਣਿਆ ਨਹੀਂ ਜਾਂਦਾ, ਭਾਵ ਤੁਹਾਡੀ ਉਥੇ ਜਾਣ ਵਿਖੇ ਹਾਨੀ ਹੋਵੇਗੀ।
ਸ਼ੋਕ ਵਿਸਾਲ ਜੋਧਪੁਰ ਹੋਵਾ, ਬਿਸ਼ਨ ਸਿੰਘ ਜਨ ਮ੍ਰਿਤੀ ਜੋਵਾ।
ਪੂਰੇ ਜੋਧਪੁਰ ਵਿਖੇ ਸ਼ੋਕ ਦੀ ਲਹਿਰ ਦੌੜ ਪਈ। ਕੋਈ ਨਰ ਨਾਰੀ, ਕੋਈ ਇਸਤਰੀ ਪੁਰਖ, ਬੱਚਾ ਬੱਚਾ ਰੋ ਰਿਹਾ, कि मानो आज बिशन सिंह मरी गया होवे। है ता जिंदा पर कुछ समय बाद मर जाना है, इस करके सारे सामने ही रो रहे हैं।
जीवन जीतन ना तवत सो,
हुण एदे मन विखे जीत जीवन दी आस नहीं रही। दूजा अर्थ जीवन जीतन जिथे जाके जीतना है, जाके मोर्चा फतेह करने जिते नहीं जाना, इथे जीवन उस इलाके दे जीव बड़े मंत्र जंतर करन वाले हन।
भए सोच वास्ते सबको,
इस सोच विखे सारे स्त्री पुरख पै गए हन।
खान पान मन ते बिसराए,
सबना दे मन चो खाना पीना भूल गया है।
शोक चित ते चित बिकलाए,
शोक दी लहर द्वारा सबना दा मन व्याकुल हो गया है।
बिशन सिंह की एक पत्रानी, कुछ गुर महिमा को तिन जानी।
सतना
श्री वाहे गुरु।
सतगुरु पाशा ते गल आई गई, जिसका नाही कोए हा, जिसका प्रभु सोए हा। जिदा कोई भी नहीं उदा परमात्मा है, अज तो जान लिए। जड़ा मरण दे डिके पहुंच गया है, गुरु दा पल्ला फड़ लवे। राजे बिशन सिंह दे एक पटराणी जेड़ी गुरु घर दी श्रद्धालु सी, उन्हें सुनिया सी कि वड्डे सतगुरु श्री गुरु हरगोबिंद साहिब बारे ए सब गल्लां सुनिया हन।
निज नहर के पास बास करन ते,
जदों ओ पटराणी अपने मापिया दे कोल रहंदी सी,
कहां रहते सकल सुनंते,
उथे रह के उसने सब गल्लां सुनिया हन।
श्री हर गोबिंद दुर्गम जारे, निपट बवंजा वैर निकारे।
उस पटराणी ने सुनिया सी कि श्री गुरु हर गोबिंद साहिब मीरी पीरी दे मालक ने ग्वालियर दे किले चो 52 राजा नू कैद, जेड़े कैदी सन, सबना नू आजाद करवाया। जिन्हां दे मन दी कोई भी आसा नहीं भी असीं आजाद हो जाइए, पर सतगुरु पातशाह ने ऐसे मुक्त दाते ने बंदी छोड़ राजे ने सबना नू आजाद करवाया सी।
मरण पर्यंत कैद जिन केरे, सर्ब छुटाए दीन तिस मेरे।
पातशाह जीओ उस किले दी एक खासियत सी, जड़ा भी कैदी राजा उस किले विखे चला गया, ओ मरण तक बाहर नहीं आ सकता। कोई मर भी गया, ओथे ओदी कवर बन जानी है, ओदी चिखा ओथे तैयार हो जानी है, ओदे फुल भी बाहर नहीं आउंदे सन। एक खासियत सी उस ग्वालियर दे किले दी, ते जिन्हा दे मन विखे कोई बलाखा नहीं कि असीं जिंदे जी बाहर जा सकिए, ऐसे 52 राजियां नूं
तब की श्री गुरु महिमा पोत,
श्री गुरु हर गोबिंद साहिब जी ने अपने चोले दा पल्ला फड़ा के बाहर कढ़िया। आख्या राजे जहांगीर ने कि महाराज तुसी कल्ले बाहर आ जाओ, इन्हां नूं इत्थे ही रहण दो। सतगुरु पातशाह ने आख्या नहीं राजा, जो नर आतुर होए एक बेरा, कह श्री हर गोबिंद अब मैं तेरा। कि सुन बादशाह, जेड़ा बंदा आतुर होके दुखी होके आख देवे महाराज हुण मैं तुहाडा, ते राजा हुण सुन ले, इत्थे छड़ाना ता बड़ा सौखा है, निकट ना देओ, दूत जम आवन। ओदे नेड़े मैं जम दे दूत भी नहीं आउण देंदा। ते ऐसे श्री गुरु हर गोबिंद साहिब जी ने 52 राजा नूं अपने चोले दा पल्ला फड़ा के आजाद करवाया। ते ऐसे हरगोबिंद साहिब जी दी बहुत ही वड्याई बहुत ही उपमा ओ पटराणी कर रही है।
तब की श्री गुरु महिमा पोत, पसरी बोत देश रजपूत।
उस दिन तो लैके पूरे राजपुताने विखे, पूरे इलाके विखे श्री गुरु हरगोबिंद साहिब जी दी महिमा फैल गई है।
करामात साहिब अवतार,
साहिब का करामात देवता रहन, चौंता जलते थल कर थलते कुआ कूबते मेर करावे, धरती ते आकाश चढ़ावे, चढ़े आकाश गिरावे। ਇਹ ਸਤਿਗੁਰ ਪਾਤਸ਼ਾਹ ਅੰਦਰ ਐਸੀ ਕਰਾਮਾਤ ਹੈ,
ਕਿਰਪਾ ਸਿੰਧ ਸੁਖ ਸਭ ਦਾਤਾਰ,
ਸਤਿਗੁਰ ਜੀ ਕਿਰਪਾ ਦੇ ਸਾਗਰ ਹਨ, ਸਭਨਾਂ ਨੂੰ ਸੁਖ ਦੇਣ ਵਾਲੇ ਹਨ, ਸੁਖਾਂ ਦੇ ਦਾਤੇ ਹਨ,
ਅਜ਼ਮਤ ਸੋ ਤੁਰਕੇਸ਼ ਦਬਾਇਸ,
ਤੇ ਤੁਰਕੇਸ਼ ਤੁਰਕਾਂ ਦਾ ਈਸ਼ ਦਬਾਣਾ ਚਾਹੁੰਦਾ ਸੀ ਮਹਾਰਾਜ ਜੀ ਨੂੰ, ਸਤਿਗੁਰ ਪਾਤਸ਼ਾਹ ਨੇ ਦਬਾ ਲਿਆ ਉਹਨਾਂ ਨੂੰ।
ਸਾਦਰ ਬਿਰਿੰਦ ਨਰਿੰਦ ਛੁਟਾਇਵ,
ਜਿਨ੍ਹਾਂ ਨੇ ਬੜੇ ਸਾਦਰ ਸਤਿਕਾਰ ਸਹਿਤ 52 ਰਾਜੇ ਛੁਡਵਾਏ ਹਨ।
ਆਪਣੀ ਸਾਤ ਸੰਗ ਸਭ ਕਹੇ, ਗੁਰੂ ਸਾਹਿਬ ਕਿਤਨੇ।
ਉਹ ਪਟਰਾਣੀ ਨੇ ਆਪਣੀ ਸੱਸ ਨੂੰ ਆਖਿਆ, ਸੱਸ ਮਾਂ ਸੋਹਣਾ, ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਯਾਦ ਕਰੋ ਉਥੇ ਹਰ ਥਾਈ ਸਹਾਈ ਹੁੰਦੇ ਹਨ। ਜਿੱਥੇ ਯਾਦ ਕਰੋ, ਭਾਵੇਂ ਆਪਣੇ ਘਰ ਵਿਖੇ ਖੜੇ ਹੋ ਜਾਓ, ਭਾਵੇਂ ਗੁਰਦੁਆਰੇ ਵਿਖੇ ਆ ਜਾਓ, ਭਾਵੇਂ ਸ਼ਹਿਰ ਵਿਖੇ ਖੜੇ ਹੋ ਜਾਓ, ਪਰ ਯਾਦ ਕਰੋ ਸੱਚੇ ਦਿਲ ਨਾਲ, ਉਥੇ ਮਹਾਰਾਜ ਹਾਜ਼ਰ ਨਾਜ਼ਰ ਹੁੰਦੇ ਹਨ। ਤੇ ਰਾਣੀ ਨੇ ਜਦੋਂ ਐਸੀਆਂ ਗੱਲਾਂ ਆਪਣੀ ਸੱਸ ਨੂੰ ਸੁਣਾਈਆਂ ਹਨ,
ਤੀਨ ਲੋਕ ਪਰ ਤਿੰਨੋ ਪ੍ਰਤਾਪ,
ਸੱਸ ਮਾਂ ਸੁਣ, ਤਿੰਨਾਂ ਲੋਕਾਂ ਦੇ ਜਿਨ੍ਹਾਂ ਦਾ ਪ੍ਰਤਾਪ ਹੈ, ਇਹ ਮਾਤ ਲੋਕ, ਪਤਾਲ ਲੋਕ, ਸਵਰ ਲੋਕ ਕੇ ਜਿਨ੍ਹਾਂ ਦਾ ਡੰਕਾ ਝੂਲਦਾ ਹੈ, ਜਿਨ੍ਹਾਂ ਦੇ ਨਿਸ਼ਾਨ ਝੂਲਦੇ ਹਨ, ਡੰਕਾ ਵੱਜਦਾ ਹੈ, ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਸੇਵਕ ਕੇ ਹਰਤਾ ਤ੍ਰੈ ਤਾਪ,
ਆਪਣੇ ਸੇਵਕਾਂ ਦੇ ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖਰਾਸ, ਤਾਕੋ ਬਿਗਨ ਨਾ ਕਉ ਲਾਗੈ, ਜਾ ਕੀ ਪ੍ਰਭ ਆ ਗਏ ਅਰਦਾਸ, ਇਹ ਤਿੰਨੋ ਤਾਪ ਦੂਰ ਕਰਨ ਵਾਲੇ ਹਨ।
ਜੋ ਅਬ ਗਾਦੀ ਪਰ ਗੁਰ ਹੋਏ, ਖੋਜੋ ਕਾਂ ਬਿਰਾਜੈ ਸੋਏ,
ਮਾਂ ਉਹ ਤਾਂ ਹੁਣ ਸੱਚਖੰਡ ਪਿਆਨਾ ਕਰ ਗਏ, ਉਹਨਾਂ ਤੋਂ ਬਾਅਦ ਜਿਹੜੇ ਗੁਰਤਾ ਗੱਦੀ ਤੇ ਗੁਰਾਈ ਤੇ ਬਿਰਾਜਮਾਨ ਹਨ, ਉਹਨਾਂ ਨੂੰ ਆਪੇ ਲੱਭ ਲਵੋ। ਮੇਰਾ ਫਰਜ਼ ਦੱਸਣਾ ਮੈਂ ਦੱਸ ਦਿੱਤਾ ਹੈ, ਹੁਣ ਤੁਹਾਡੀ ਮਰਜ਼ੀ ਹੈ।
ਤਿੰਨ ਕੀ ਸ਼ਰਨ ਭੋਪ ਚੱਲ ਜਾਵੋ,
ਉਹਨਾਂ ਦੀ ਸ਼ਰਨ ਸਾਡਾ ਰਾਜਾ ਮਾਨ ਸਿੰਘ ਚੱਲ ਕੇ ਜਾਵੇ, ਜਦੋਂ
ਸਹਾਇਕ ਤਿੰਨੋ ਬਣਾਓ,
ਐਸੇ ਸਤਿਗੁਰੂ ਜੀ ਆਪ ਸਹਾਇਕ ਹੋਣਗੇ, ਆਪੇ ਅੰਗ ਸੰਗ ਸਹਾਇਤਾ ਕਰਨਗੇ।
ਦੇਸ਼ ਕਾਮਰੂ ਕਿਆ ਤਿੰਨ ਆਗੇ,
ਜਿਨ੍ਹਾਂ ਦੇ ਅੱਗੇ ਕਾਮਰੂਪ ਦੇਸ਼ ਕੀ ਹੈ, ਜਿੱਥੇ ਗੁਰੂ ਨਾਨਕ ਮਹਾਰਾਜ ਗਏ ਸਨ। ਸਤਿਗੁਰੂ ਪਾਤਸ਼ਾਹ ਦੇ ਵਸ ਉਹ ਸਭ ਇਸਤਰੀਆਂ ਹੋ ਗਈਆਂ, ਤੇ ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀ ਹੀ ਜੋਤ ਹੈ।
ਜਿਸਤੇ ਸਕਲ ਸੁਰ ਅਸੁਰ ਭਾਗੇ,
ਜਿਨ੍ਹਾਂ ਤੋਂ ਸੁਰ ਅਸੁਰ ਦੇਵਤੇ ਰਾਕਸ਼ਸ ਅਗਾਂਹ ਅਗਾਂਹ ਦੌੜਦੇ ਹਨ, ਉਹਨਾਂ ਅੱਗੇ ਮੱਥਾ ਟੇਕਦੇ ਹਨ, ਉਹਨਾਂ ਦੀ ਪੂਜਾ ਕਰਦੇ ਹਨ, ਐਸੇ ਸਤਿਗੁਰੂ ਪਾਤਸ਼ਾਹ ਜੀ ਹਨ।
ਜਿਸ ਥਲ ਛਿੜੇ ਗੁਰੂ ਭਗਵਾਨ, ਨਾ ਕਰ ਸਕੇ ਬਿਘਨ ਕੋ ਆਨ,
ਮਾਂ ਸੁਣ, ਜਿਸ ਥਾਂ ਤੇ ਸਤਿਗੁਰੂ ਜੀ ਪਾਤਸ਼ਾਹ ਬਾਹਰ ਬਹਿ ਜਾਣ, ਉਥੇ ਤਾਂ ਜੰਗਲਾਂ ਵਿਖੇ ਮੰਗਲ ਲੱਗ ਜਾਂਦੇ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਜਿਸ ਥਾਂ ਤੇ ਮਹਾਰਾਜ ਜਾ ਕੇ ਬਹਿ ਜਾਣ, ਉਥੇ ਜੰਗਲਾਂ ਵਿਖੇ ਮੰਗਲ ਲੱਗ ਜਾਂਦੀ, ਭਾਵ ਜਿਸ ਹਿਰਦੇ ਵਿਖੇ ਸਤਿਗੁਰੂ ਪਾਤਸ਼ਾਹ ਦਾ ਸ਼ਬਦ ਟਿਕ ਜਾਵੇ, ਤੇ ਉਹ ਸ਼ਬਦ ਗੁਰਸਿੱਖ ਦਾ ਹਿਰਦਾ ਉਹਨੂੰ ਬਾਗੋ ਬਾਗ ਕਰ ਦਿੰਦਾ, ਉਹ ਗੁਰਸਿੱਖ ਦਾ ਹਿਰਦਾ ਉੱਥੇ ਜਗਮਗਾ ਜਾਂਦਾ। ਐਸੇ ਸਤਿਗੁਰੂ ਪਾਤਸ਼ਾਹ ਜੀ ਦੀ ਜੋਤ ਅਤੇ ਸ਼ਬਦ ਹੈ।
ਮੈਂ ਕਰ ਸਕੇ ਬਿਗਨ ਕੋ ਆਨ,
ਜਿੱਥੇ ਸਤਿਗੁਰ ਪਾਤਸ਼ਾਹ ਬਹਿ ਜਾਣ, ਉਥੇ ਕੋਈ ਬਿਗਨ ਨਹੀਂ ਲੱਗਦਾ, ਪਰ ਗੁਰਸਿੱਖ ਸੱਚੇ ਦਿਲੋਂ ਗੁਰੂ ਨੂੰ ਯਾਦ ਕਰੇ, ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ, ਇੱਕੋ ਹੈ ਬਸ, ਇੱਥੇ ਕੁਛ ਵੀ ਨਹੀਂ, ਕੋਈ ਹੰਕਾਰ ਨਹੀਂ, ਕੋਈ ਇੱਥੇ ਮਨ ਦਾ ਗੁਮਾਨ ਨਹੀਂ, ਖਲੇ ਕੀਚੇ ਅਰਦਾਸ, ਸਤਿਗੁਰੂ ਪਾਤਸ਼ਾਹ ਦੇ ਹਜ਼ੂਰ ਅਰਦਾਸ ਕਰੀਏ, ਸਤਿਗੁਰੂ ਆਪ ਹੀ ਸਹਾਇਕ ਹੁੰਦੇ ਹਨ।
ਪੀਰ ਮੀਰ ਸਿੱਧ ਨਾਥ ਮਹੰਤ, ਸਭ ਤੇ ਅਦਕ ਲਖੋ ਭਗਵੰਤ,
ਕੋਈ ਪੀਰ ਹੋਵੇ, ਵੱਡਾ ਔਲੀਆ ਹੋਵੇ, ਕੋਈ ਮੀਰ ਰਾਜਾ ਹੋਵੇ, ਕੋਈ ਸਿੱਧ ਹੋਵੇ, ਕੋਈ ਨਾਥ ਹੋਵੇ, ਕੈਸਾ ਮਰਜ਼ੀ ਹੋਵੇ, ਪਰ ਸਭ ਤੇ ਵੱਡਾ ਸਤਿਗੁਰੂ ਨਾਨਕ ਜਿੰਦ ਕਲ ਰਾਖੀ ਮੇਰੀ। ਇਹਨਾਂ ਤੋਂ ਵੱਡਾ ਕੋਈ ਵੀ ਨਹੀਂ, ਸ਼ਬਦ ਦੀ ਕਲਾ ਤੋਂ ਵੱਡਾ ਕੁਝ ਵੀ ਨਹੀਂ। ਗੁਰੂ ਨਾਨਕ ਪਾਤਸ਼ਾਹ ਸ਼ਬਦ ਰੂਪ ਹਨ, ਗੁਰਬਾਣੀ ਰੂਪ ਹਨ, ਤੇ ਗੁਰਬਾਣੀ ਤੋਂ ਵੱਡਾ ਕੋਈ ਵੀ ਨਹੀਂ। ਇਹਨਾਂ ਸਾਹਮਣੇ ਪੀਰ ਮੀਰ ਸਿੱਧ ਨਾਥ ਸਭ ਥੱਲੇ ਹੀ ਥੱਲੇ ਹਨ।
ਹੁਣ ਤੈਨੂੰ ਖਾ ਕੇ ਬਾਤ ਅਮੀ ਕੋ,
ਜਦੋਂ ਮਾਂ ਨੇ ਸੱਸ ਨੇ ਸੁਣੇ ਆਪਣੇ ਨੂੰਹ ਦੇ ਬਚਨ ਤੇ ਅੰਮ੍ਰਿਤ ਵਰਗੇ ਬਚਨ ਸਨ, ਅਮੀ ਕੋ ਅਮੀ ਦਾ ਅਰਥ ਹੈ ਅੰਮ੍ਰਿਤ ਵਰਗੇ ਬਚਨ, ਜਦੋਂ ਸੱਸ ਨੇ ਸੁਣੇ ਹਨ,
ਖਾਸ ਕਰਿਓ ਸੀਤਲ ਨਿਜੀ ਕੋ,
ਸੱਸ ਦਾ ਹਿਰਦਾ ਠੰਡਾ ਹੋ ਗਿਆ। ਆਖੋ ਸਤਨਾਮ। ਕੋਈ ਬੰਦਾ ਮਰਦਾ ਹੋਵੇ ਉਹਨੂੰ ਆਖੇ ਭਾਈ ਠੰਡ ਰੱਖ, ਤੂੰ ਮਰਨ ਨਹੀਂ ਸਕਦਾ, ਤੈਨੂੰ ਮਰਨ ਨਹੀਂ ਦਿੰਦਾ, ਉਹਨੂੰ ਹੌਸਲਾ ਆ ਜਾਂਦਾ ਹੈ। ਤੇ ਮਾਂ ਪੁੱਤਰ ਮਰਨ ਜਾ ਰਿਹਾ, ਭਾਵ ਮਾਂ ਹੀ ਮਰ ਗਈ ਹੈ। ਤੇ ਮਾਂ ਨੂੰ ਨੂੰਹ ਨੇ ਆਖਿਆ ਕਿ ਸੱਸ ਮਾਂ, ਇੱਕ ਸਤਿਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ, ਉਹ ਬਚਾ ਸਕਦੇ ਹਨ, ਕੋਈ ਦੂਜਾ ਬਚਾਉਣ ਵਾਲਾ ਨਹੀਂ। ਜਦੋਂ ਮਾਂ ਨੇ ਸੁਣਿਆ ਤੇ ਮਾਂ ਨੂੰ ਹੌਸਲਾ ਆਇਆ ਹੈ, ਮਾਨੋ ਮਾਂ ਦੀ ਜਾਨ ਵਿੱਚ ਜਾਨ ਆ ਗਈ ਹੈ।
ਸੁੱਤ ਸੋ ਸਗਰੀ ਬਾਤ ਸੁਣਾਏ, ਖੋਜੋ ਸਤਿਗੁਰ ਹੈ ਜਿਸ ਛਾਏ।
ਮਾਂ ਨੇ ਆਪਣੇ ਪੁੱਤਰ ਰਾਜੇ ਬਿਸ਼ਨ ਸਿੰਘ ਨੂੰ ਆਖਿਆ, ਬਿਸ਼ਨ ਸਿੰਘ ਮੇਰੀ ਗੱਲ ਸੁਣ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੋਏ ਹਨ, ਉਹਨਾਂ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਕਰਵਾਇਆ ਹੈ, ਉਹਨਾਂ ਦੀ ਥਾਂ ਤੇ ਕੌਣ ਹੈ, ਤੁਸੀਂ ਲੱਭ ਲਵੋ ਤੇ ਆਪ ਲੱਭ ਕੇ ਆਪ ਕੋਈ ਭਲਾ ਵਰਤਾ ਕੋਈ ਭਾਣਾ
ਵਰਤਾਓ।
ਅਸੀਂ ਇਹ ਜਾਣਦੇ ਹਾਂ ਕਿ ਰਾਮ ਰਾਜ ਦੇ ਕੋਲ ਗੁਰਿਆਈ ਨਹੀਂ ਹੈ।
ਅਨੇਕ ਦਿਖ ਰਾਏ,
ਉਸ ਨੇ ਅਨੇਕਾਂ ਕਰਾਮਾਤਾਂ ਵਿਖਾਈਆਂ ਔਰੰਗਜ਼ੇਬ ਨੂੰ, ਪਰ ਉਹਦੇ ਕੋਲ ਕਰਾਮਾਤ ਨਹੀਂ, ਰਾਮ ਰਾਏ ਗੁਰਾਈ ਤੋਂ ਹੀਣਾ ਹੈ।
ਗਾਦੀ ਤਿਸ ਕੇ ਅਨਜ ਲਈ ਹੈ, ਪੁਰ ਦਿੱਲੀ ਤਜ ਦੇ ਦਈ ਹੈ।
ਰਾਮ ਰਾਏ ਦਾ ਛੋਟਾ ਭਰਾ ਅਨੁਜ ਤੇ ਗੱਦੀ ਉਹਨਾਂ ਕੋਲ ਹੈ ਜਿਹੜੇ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਦਿੱਲੀ ਵਿਖੇ ਆਪਣਾ ਸਰੀਰ ਤਿਆਗ ਕੇ ਚਲੇ ਗਏ ਹਨ।
ਪਾਛੇ ਗਾਦੀ ਪਰ ਜੋਏ ਆਪਣੇ ਸਾਇਕ
ਪਾਤਸ਼ਾਹ ਤੋਂ ਬਾਅਦ ਹੁਣ ਗੁਰਿਆਈ ਤੇ ਕੌਣ ਹੈ? ਸ੍ਰੀ ਹਰਕ੍ਰਿਸ਼ਨ ਧਿਆਈ ਹੈ, ਜਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ, ਘਰ ਨਿਧ ਆਵੇ ਧਾਰ ਹੋਏ ਸਹਾਏ, ਐਸੇ ਮਹਾਰਾਜ ਗੁਰਿਆਈ ਤੇ ਹਨ।
ਬਿਸ਼ਨ ਸਿੰਘ ਨੇ ਆਨ ਉਚਾਰੇ,
ਜਦੋਂ ਆਪਣੀ ਮਾਂ ਤੋਂ ਸੁਣਿਆ ਰਾਜੇ ਬਿਸ਼ਨ ਸਿੰਘ ਨੇ ਤੇ ਸਾਰੀ ਸਭਾ ਵਿਖੇ ਇਹ ਐਲਾਨ ਕੀਤਾ ਹੈ,
ਸ੍ਰੀ ਨਾਨਕ ਗਾਦੀ ਪਰ ਕੌਣ, ਸੋ ਅਬ ਕਹਾ ਕਹਾ ਤਿਨ ਪਹੁਨ।
ਸੋ ਜੋਧਿਓ ਸੂਰਮਿਓ, ਗੁਰੂ ਨਾਨਕ ਪਾਤਸ਼ਾਹ ਦੀ ਗੁਰਿਆਈ ਤੇ ਗੱਦੀ ਤੇ ਕਿਹੜਾ ਸੁਸ਼ੋਭਿਤ ਹੈ, ਕੋਈ ਖਬਰ ਦਵੋ, ਕੋਈ ਦੱਸੋ, ਹੈ ਕੋਈ ਸੋਰਮਾ ਜਿਹੜਾ ਉਹਨਾਂ ਨੂੰ ਵੇਖਣਾ ਚਾਹੁੰਦਾ ਜਿਹਨੇ ਵੇਖਿਆ ਹੈ?
ਸਭਾ ਵਿਖੇ ਇੱਕ ਮਾਨਵ ਕਹਿਓ, ਮੈਂ ਤਿਸ ਗੁਰ ਕੋ ਦਰਸ਼ਨ ਲਿਓ।
ਸਭਾ ਵਿਖੇ ਇੱਕ ਬੰਦੇ ਨੇ ਆਖਿਆ, ਮਹਾਰਾਜ ਰਾਜਾ ਜੀ, ਮੈਂ ਐਸੇ ਗੁਰੂ ਨੂੰ ਵੇਖਿਆ ਹੈ।
ਗਿਆ ਕਰਾਮਨ ਮੈਂ ਚਲ ਗਇਓ, ਤਹਾਂ ਮਿਲਾਪ ਤਿਨੋ ਕੋ ਬਇਓ।
ਗਿਆ ਵਿਖੇ ਪਿੰਡ ਤਾਰਨ ਗਿਆ ਸੀ ਤੇ ਉਥੇ ਦਰਸ਼ਨ ਕੀਤੇ ਉਹਨਾਂ ਦੇ।
ਸੋ ਵੀ ਗਿਆ ਵਿਖੇ ਚਲ ਆਏ, ਪੁਨ ਪਟਨੇ ਕੋ ਪੁਨਾ ਸਿਧਾਏ।
ਸੋ ਵੀ ਗਿਆ ਪਿੰਡ ਗਿਆ ਵਿਖੇ ਆਏ ਸਨ ਜਿਹੜੇ ਪਟਨੇ ਸ਼ਹਿਰ ਵੱਲ ਅਗਾਂਹ ਜਾ ਰਹੇ ਸਨ।
ਸੋ ਵੀ ਗਿਆ ਵਿਖੇ ਚਲ ਆਏ, ਪੁਨ ਪਟਨੇ ਕੋ ਪੁਨਾ ਸਿਧਾਏ, ਤਿੰਨ ਦਾਸਨ ਤੋਂ ਸੁਣੀ ਤੋ ਸੁਣੀਏ, ਕਿਤਕ ਕਾਲ ਬਸਵੇ ਤੈ ਜਨੀਏ।
ਮੈਂ ਸੁਣਿਆ ਸੀ, ਦਰਸ਼ਨ ਵੀ ਕੀਤੇ ਹਨ ਕਿ ਉਹ ਵੀ ਗਿਆ ਵਿਖੇ ਆਏ ਸਨ ਤੇ ਅਗਾਂਹ ਪਟਨੇ ਵੱਲ ਜਾ ਰਹੇ ਸਨ, ਉਹਨਾਂ ਦੀ ਬਹੁਤੀ ਮਹਿਮਾ ਸੁਣੀ ਹੈ ਰਾਜਾ ਜੀ, ऐसे सतगुरु पाशाह श्री गुरु तेग बहादुर साहब जी हन।
लोक हजारों ताई सदन आए करें बंधन गुरु पदन।
हजारा लोग अपने घर छड़ छड़ के उन्होंने वंदना करने वास्ते आ रहे हन।
यहाँ का मेमा मैया कर जोड़े दे पीतने
जिथे जिथे उन्होंने महिमा ही महिमा हो रही है। हर गुरसिख हर स्त्री पुरख मत्था टेके अपनी दर्शन भेटा अर्पण करता है।
कहती अनेक सुने तिस छाई अजमत जिनको जलत दिखे अबराम।
राजा जी मैं बहुत सुनिया है अते वेख्या भी है जिन्हा विखे बहुत ही कला है बहुत ही अजमत है ऐसे श्री गुरु तेग बहादुर साहब जी हन।
श्री गुरु तेग बहादुर नाम जिनके चलत बिके अबराम।
जिन्हा दे कोतक बड़े सोने हन जिन्हा दी लीला अपर पार है श्री गुरु तेग बहादुर साहब जी उन्हा दा नाम है।
जिस जिस मार्ग को गमनाए सिखी अमृत को बरखाए।
जिस पेंडे वाल महाराज गए सन उस पेंडे ते महाराज ने अमृत दी वर्खा कर दिती है। सिखी दी ऐसी वर्खा हुई कि हर गुर सिख अमृत नाम नू लै के सिखी दा धानी बन गया है।
ओ सब देश महा जस करता जै कै उत करे शुभ चरित।
सतगुरु पाशाह ने अपने कोतक वरताए सन अपना पैर टिकाया ते उथे उस इलाके दे अनेका प्यारे अनेका गुरसिख सतगुरु पाशाह दी जय जयकार कर रहे हन।
बिजन सिंह सुन तीरज पायो सचिन अपन वकील पठायो।
बिजन सिंह ने सुन के अपने मन दा हौसला कीता कि एही सतगुरु जी हन जेडे मेरी रक्षा कर सकते हन मेनू बचा सकते हन उन्हां जंत्रां तो उन्हां मंत्रां तो जादू टोणिया तो। उसे वेले राजे बिशन सिंह ने अपना वकील अपना दूत भेजा महाराज तुसी रुक जाओ दास की बेनती है दास की अरदास है एक अरदास पाठ की रत की गुरु रामदास राखो शरनाई सतगुरु जी अपनी शरण रखना ते महाराज किवें राजे नाल जाणगे एक कथा आप जी अगले प्रकरण विखे श्रवण करना जी।